ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਵਾਰੀ, ਤਾਕੋ ਧੋਖਾ ਕਹਾ ਬਿਆਪੈ, ਜਾਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਵਾਰੀ, ਤਾਕੋ ਧੋਖਾ ਕਹਾ ਬਿਆਪੈ, ਜਾਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ ਹੈ। ਸਾਹਿਬ ਦੀ ਰਹਿਮਤ ਨਾਲ ਤਮਾਮ ਵਿਸ਼ਵ ਭਰ ਦੇ ਲੋਕਾਈ ਨੂੰ ਮੇਰੇ ਸਾਹਿਬ ਜੀ ਨੇ ਇੱਕ ਐਸਾ ਹੁਕਮ ਬਖਸ਼ਿਆ ਹੈ, ਅਗਰ ਸਤਿਗੁਰੂ ਦੇ ਇਸ ਹੁਕਮ ਨਾਲ ਜੀਵਨ ਜੁੜ ਜਾਏ, ਜੀਵਨ ਸਫਲਾ ਹੋ ਜਾਏ। ਆਓ ਸਾਹਿਬ ਦੀ ਅਸੀਸ ਲਈਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਜੀ ਆਪ ਕਿਰਪਾ ਕਰਨ, ਜੋ ਧੁਰ ਦੁਰਗਾਹ ਦੀ ਇਹ ਅੰਮ੍ਰਿਤ ਬਾਣੀ ਹੈ, ਇਸ ਨੂੰ ਮੇਰੇ ਮਾਲਕ ਦੀ ਮਿਲੀ ਮਤ ਅਨੁਸਾਰ ਵਿਚਾਰ ਸਕੀਏ। ਵਿਚਾਰੇ ਹੋਏ ਇਸ ਪਾਵਨ ਹੁਕਮ ਨੂੰ ਆਪਣੇ ਵਿਚਾਰਾਂ ਵਿੱਚ ਟਿਕਾ ਸਕੀਏ, ਤਾਂ ਕਿ ਇਹ ਕਦਮ ਉਠਾਏ ਧਰਮ ਦੇ ਸਫਲੇ ਹੋ ਸਕਣ ਜੀ। ਆਓ ਸਾਹਿਬ ਰਹਿਮਤ ਕਰਨ। ਸ਼ਬਦ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਵਾਰੀ,
ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 711 ਰੰਗ ਤੋਂ ਆਰੰਭ ਹੋ ਕੇ 712 ਅੰਗ ਤੇ ਸੰਪੂਰਨ ਹੁੰਦਾ। ਟੋਡੀ ਰਾਗ ਹੈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦਾ ਪੰਜਵਾਂ ਜਾਮਾ ਇਹ ਪਾਵਨ ਹੁਕਮ ਉਚਾਰਦੇ ਨੇ। ਹਰ ਬਿਸਰਤ ਸਦਾ ਖੁਆਰੀ, ਅਗਰ ਰੱਬ ਭੁੱਲ ਜਾਏ, ਹਰੀ ਬਿਸਰ ਜਾਏ ਤੇ ਸਦਾ ਹੀ ਜ਼ਿੰਦਗੀ ਵਿੱਚ ਖੁਆਰ ਹੋਈਦਾ, ਬੇਇੱਜ਼ਤ ਹੋਈਦਾ, ਦੁਖੀ ਹੋਈਦਾ। ਚੂੰਕਿ ਵਾਹਿਗੁਰੂ ਜੀ ਸਾਡਾ ਮੂਲ ਨੇ ਤੇ ਜਿਵੇਂ ਇੱਕ ਪੌਦਾ ਮੂਲ ਤੋਂ ਕੱਟਿਆ ਜਾਏ, ਪੇੜ ਮੁਡਾਹੂੰ ਕੱਟਿਆ ਤਿਸ ਡਾਲ ਸੁਕੰਦੇ, ਜਿਹੜੇ ਪੇੜ ਦਰਖਤ ਮੁੱਢ ਨਾਲੋਂ ਕੱਟੇ ਜਾਂਦੇ ਨੇ ਉਹਨਾਂ ਦੀਆਂ ਟਾਹਣੀਆਂ ਬਹੁਤ ਦੇਰ ਹਰੀਆਂ ਭਰੀਆਂ ਨਹੀਂ ਰਹਿ ਸਕਦੀਆਂ। ਫੁੱਲਾਂ ਦੇ ਗੁਲਦਸਤੇ ਨੂੰ ਮੈਂ ਬੇਨਤੀ ਕਰਾਂ, ਗੁਲਦਸਤੇ ਵਿੱਚ ਸਜਾ ਕੇ ਲਿਜਾ ਰਿਹਾ ਸੀ ਇੱਕ ਰੱਬੀ ਪੁਰਸ਼ ਆਖਿਆ, ਭਾਵੇਂ ਖਿੜੇ ਹੋਏ ਹੋ ਪਰ ਬਹੁਤ ਦੇਰ ਤੱਕ ਖੜਾਓ ਨਹੀਂ ਰਹਿਣਾ, ਸੁੱਕ ਜਾਓਗੇ। ਇਹ ਸੱਚ ਹੈ। ਅੱਜ ਰੱਬ ਨੂੰ ਭੁੱਲ ਕੇ ਜਿੰਨੀਆਂ ਮਰਜ਼ੀ ਖੁਸ਼ੀਆਂ ਮੰਨ ਲਈਏ, ਸੰਸਾਰਕ ਸੁੱਖ ਐਸ਼ੋ ਇਸ਼ਰਤ ਵਿੱਚ ਜੀਵਨ ਬਤੀਤ ਕਰ ਲਈਏ, ਝਾਤ ਮਾਰਿਓ ਚਾਰ ਚਫੇਰੇ ਚਿੰਤਾਵਾਂ ਗਮ ਤੇ ਸੋਚ ਉਸ ਮਨੁੱਖ ਦੀ ਝੋਲੀ ਵਿੱਚ ਪੈਂਦੇ ਨੇ, ਮਨ ਦੀ ਸ਼ਾਂਤੀ ਸਕੂਨ ਅੰਦਰ ਦਾ ਆਨੰਦ ਗਾਇਬ ਹੋ ਜਾਂਦਾ। ਰੱਬ ਨਾਲ ਜੁੜਿਆਂ ਰੱਬ ਦੇ ਘਰ ਦੀਆਂ ਸਾਰੀਆਂ ਬਰਕਤਾਂ ਝੋਲੀ ਵਿੱਚ ਪੈਂਦੀਆਂ ਨੇ। ਇੱਕ ਮੈਂ ਬੇਨਤੀ ਕਰਦੇ ਹਾਂ, ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਦੁਨੀਆਂ ਦੇ ਤਮਾਮ ਦੁੱਖ ਵੀ ਘੇਰ ਲੈਣ ਤੇ ਦੁੱਖ ਵਿੱਚ ਸੁਖ ਮਨਾਈ ਦੀ ਬਖਸ਼ਿਸ਼ ਵਿੱਚ ਰਹਿੰਦੇ ਨੇ, ਅਗਰ ਰੱਬ ਨਾਲੋਂ ਭੁੱਲ ਜਾਈਏ, ਰੱਬ ਵਿਸਰ ਜਾਏ ਤੇ ਮੇਰੇ ਸਾਹਿਬ ਕਹਿੰਦੇ ਨੇ ਸਦਾ ਖੁਆਰ ਹੋਈਦਾ। ਮਾਲਕ ਰਹਿਮਤ ਕਰੋ, ਮੈਨੂੰ ਦੁਨੀਆਂ ਦੇ ਭਾਵੇਂ ਤਮਾਮ ਸੁੱਖ ਝੋਲੀ ਵਿੱਚ ਪਵਨ, ਆਪ ਜੀ ਦਾ ਲੱਖ ਲੱਖ ਸ਼ੁਕਰ ਹੈ, ਪਰ ਮੈਨੂੰ ਆਪ ਜੀ ਦੀ ਸੁਰਤ ਨਾ, ਆਪ ਜੀ ਦਾ ਧਿਆਨ ਨਾ ਕਿਤੇ ਵਿਸਰ ਜਾਏ। ਤੇ ਮੋਤੀ ਤਾਂ ਮੰਦਰ ਉਸਨਾ ਹੈ, ਧਿਆਨ ਦਿਓ ਨਾ ਜਰਾ। ਇੱਕ ਹੁੰਦਾ ਵੀ ਇੱਟਾਂ ਨਾਲ ਮਕਾਨ ਉਸਾਰੇ ਹੈ, ਕਿਸੇ ਪੱਥਰ ਨਾਲ ਮਕਾਨ ਉਸਾਰੇ ਹੈ ਤੇ ਉੱਪਰ ਉਸਦੇ ਕੋਈ ਸਜਾਵਟ ਕੀਤੀ ਗਈ ਹੈ। ਇੱਕ ਇਹ ਵੀ ਮੰਦਰ ਸਾਰਾ ਮਹਿਲ ਮੋਤੀਆਂ ਨਾਲ ਹੀ ਉਸਾਰਿਆ ਗਿਆ ਹੈ ਤੇ ਫਿਰ ਉਸ ਨੂੰ ਹੋਰ ਸੋਹਣਾ ਬਣਾਉਣ ਲਈ ਹੀਰੇ ਰਤਨ ਉੱਪਰ ਜੜੇ ਗਏ ਹੋਣ। ਐਡਾ ਮਹਿੰਗਾ, ਧਿਆਨ ਚ ਰੱਖਿਓ, ਐਡਾ ਮਹਿੰਗਾ ਤੇ ਖੂਬਸੂਰਤ ਅਗਰ ਤੇਰਾ ਮਹਿਲ ਹੋਵੇ, ਰਹਿਣ ਦੀ ਜਗ੍ਹਾ ਹੋਵੇ, ਫਿਰ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਉਹ ਤਮਾਮ ਤੇਰੇ ਕੋਲ ਸੁਗੰਧਿਤ ਪਦਾਰਥਾਂ ਦਾ ਵੀ ਅੰਬਾਰ ਲੱਗਾ ਹੋਵੇ, ਪਰ ਮਾਲਕ ਰਹਿਮਤ ਕਰੀ ਮੈਂ ਇਹਨਾਂ ਨੂੰ ਵੇਖ ਕੇ ਕਿਤੇ ਤੈਨੂੰ ਨਾ ਭੁੱਲ ਜਾਵਾਂ। ਤੇ ਬਸ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਹੋ, ਮਾਲਕ ਰਹਿਮਤ ਕਰੋ, ਮੈਂ ਕਦਮ ਬਕਦਮ ਚੱਲਦਿਆਂ ਚੱਲਦਿਆਂ ਸੁਰਤ ਨੂੰ ਆਪ ਜੀ ਵੱਲ ਚਲਾ ਸਕਾਂ ਤੇ ਮੈਂ ਤੁਹਾਨੂੰ ਭੁੱਲਾਂ ਨਾ। ਬਸ ਇੱਕ ਗੱਲ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦੇ ਰਹੋ ਵੀ ਮਾਲਕ ਰਹਿਮਤ ਕਰੋ, ਮੈਨੂੰ ਬਾਕੀ ਤੇ ਸਭ ਕੁਛ ਚੇਤੇ ਵਿੱਚ ਹੈ, ਮੇਰਾ ਘਰ, ਮੇਰਾ ਸਾਜੋ ਸਮਾਨ, ਮੇਰੇ ਰਿਸ਼ਤੇ ਨਾਤੇ, ਮੇਰੇ ਮਿੱਤਰ ਦੋਸਤ, ਮੇਰਾ ਸੰਸਾਰ ਦਾ ਧਨ ਸੰਪਦਾ ਦਾ ਤਮਾਮ ਕੁਝ ਮੈਨੂੰ ਚੇਤੇ ਵਿੱਚ ਹੈ। ਇੱਕ ਤੁਸੀਂ ਭੁੱਲ ਗਏ ਹੋ, ਮੈਂ ਤੁਹਾਨੂੰ ਵਿਸਰ ਗਿਆ, ਪਰ ਇੱਕ ਗੱਲ ਸੱਚ ਹੈ, ਉਹ ਮਾਲਕ ਨੇ ਅਜੇ ਵੀ ਚੇਤੇ ਵਿੱਚ ਰੱਖਿਆ ਹੋਇਆ ਹੈ। ਜੇ ਭੁੱਲ ਜਾਣ ਆਨੰਦਗੜ੍ਹ ਦੇ ਕਿਲੇ ਵਿੱਚ ਉਹ 40 ਸਿੰਘ ਤੇ ਬੇਦਾਵਾ ਦੇ ਕੇ ਚਲੇ ਜਾਣ, ਪਰ ਮੈਂ ਬੇਨਤੀ ਕਰਾਂ, ਉਹ ਭਾਵੇਂ ਗੁਰੂ ਨੂੰ ਕਹਿੰਦੇ ਨੇ ਵੀ ਤੁਹਾਡਾ ਸਾਡੇ ਤੇ ਦਾਵਾ ਨਹੀਂ ਹੈ, ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ, ਤੁਹਾਡੀ ਆਗਿਆ ਵਿੱਚ ਨਹੀਂ ਰਹਾਂਗੇ, ਤੁਸੀਂ ਸਾਡੇ ਤੇ ਦਾਵਾ ਨਹੀਂ ਕਰ ਸਕਦੇ ਵੀ ਜ਼ਰੂਰ ਰਹੋ। ਉਹਨੂੰ ਕਹਿੰਦੇ ਨੇ ਬੇਦਾਵਾ ਲਿਖ ਕੇ वे दावीए होके चले गए। पर सच तो यह है ना, जे मुक्तसर साहब की जंग विच ओ आ भाई महा सिंह की अगवाई हेठ जूझन आ जाते ने, शहादत प्राप्त करते ने, अंतम समय ते भाई महा सिंह पै नू सतगुरु आप अपने कोल, मैं बेनती करा अपनी गोद विच सिर रख के पुछते ने, चंद बूंदा जल दियां पा के, भाई महा सिंह मंग कुछ। मैं बेनती कर दिया, ए सच है गुरु नू सिख भावे भुल जाए, गुरु नू सिख भावे भुल जाए, पर गुरु ते अजे भी चेते विच रखदे ने। महा सिंह तब कहो कृपा निध, बात ना कोई बाकी है, अंत समय प्रभ दर्शन पायो, ये तो भयो बेबाकी है, बेदावे वारो कागज फारो करो निहाला है, बुरे भरे हम नाथ तुम्हारे टूटी मेलो माला है। ओ मेरे मालिक ते चांदे ने भलिया, तू भुल ना तू चेता रख, जे भुल जाएगा ते सदा खुवार होएगा जी।
ताको धोखा कहा बेआपे, जाको ओट तुहारी।
ताको धोखा कहा बेआपे, उसनु धोखा किवें अपनी लपेट विच लएगा, जाको ओट तुहारी, जिसने आप जी दी ओट ले ली, आसरा ले लिया, आप अपने सेवक नू कदी धोखे विच नहीं आउन देवोगे। चाको हजूर एक फुरमान करदे ने मेरे मालिक जी दे पावन बोल, मन ते धोखा तां लहै जां सिफत करी अरदास, तेरे मन नाल धोखा हुंदा उह धोखा माया करती है, ਉਹ ਧੋਖਾ ਸੰਸਾਰ ਦੇ ਸੁੰਦਰ ਸੁਹਾਵਣੇ ਵਾਤਾਵਰਨ ਤੇਰੇ ਨਾਲ ਕਰਦੇ ਨੇ। ਤੈਨੂੰ ਜਾਪਦਾ ਇਹ ਦੁਨੀਆਂ ਮੇਰੀ ਹੈ, ਇਹ ਸੰਸਾਰ ਮੇਰਾ, ਇਹ ਸੋਹਣਾ, ਇਹ ਸੁਖਦਾਇਕ ਹੈ, ਪਰ ਚੰਚਲ ਮਤ ਬਾਰਕ ਵਪਰੇ ਕੀ, ਸਰਪ ਅਗਨ ਕਰ ਮੇਲਾ। ਮਾਂ ਨੂੰ ਪਤਾ ਇਹ ਮੇਰੇ ਬੱਚੇ ਨੂੰ ਸੱਪ ਡੰਗੇਗਾ, ਜ਼ਹਿਰ ਚੜਾਏਗਾ, ਮਾਰ ਦੇਗਾ। मां नू पता है यह बच्चा अग वल जांदा है, अग साड़ देवेगी। मैं बेनती करा गुरु नू पता है मेरा सेवक है, ए जे लावां विच्छे छड़ के चल भी पिया ना, ते अंदर दी हौ ने धोखा कीता, अंदर हंकार आ गया है भाई जोगा सिंह दे, मैं एडा वड्डा सिख धोखा हो गया कि नहीं हो गया। एक पासे गुरु दे हुक्म दी तमील करन वाला ए सिख होवे, लावां विचे छड़ के चल पए, पर नाल ही नाल ओ धोखा करन वाली माया दी बिरती सुरत विच आ वसे। धोखा पहला हुंदा अंदर हौ आई, धोखा दूजा हुंदा कि हुशियारपुर दे रस्ते विच विश्वा दे दर वल कदम उठांदा। मैं बेनती करा पर गुरु धोखा नहीं करन देंदे, गुरु बचा लेंदे ने, चूंकि ओट लई है ना, गुरु वाला बनिया ना, ते गुरु अंग संग होके उस सेवक नू धोखे तो बचा लेंदे ने। पर सतगुरु कहंदे ने तू ओट ते लै ना, रब दा आसरा लै, मन ते धोखा तां लहै, दो काम करी, जां सिफत करी अरदास, एक ते सिफत करी, सिफत है आखो वाहिगुरु 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 वाहिगुरु। इक ते सिफत करी, सिमरन करी, वाह वाह मालक नू आखी, ते दूसरा अरदास करी, मालिक कृपा करियो, कदम कदम ते ए माया सुंदर जापदी खिच पौंदी, मैनू धर्म दी दुनिया वल जांदियां जांदियां भी अपनी गिरफ्त विच लै लैंदी। मेरी मत है बच्चे वर्गी चंचल है, ए मैं जो सर्प ते अगन नू हाथ पाउण दी कोशिश करदा, ए मेरी जिंदगी दा तबाह करन वाला कदम है। मालिक रहमत करो, मैं किसे धोखा ना खा जावां, ते धोखे दे अर्थ पता की हुंदे ने, ਕੋਈ ਬੜਾ ਵਿਸ਼ਵਾਸੀ ਹੋਵੇ, ਆਪਣਾ ਬਣੇ, ਤੇ ਬਾਅਦ ਵਿੱਚ ਸਾਡੇ ਨਾਲ ਐਸੀ ਕੋਈ ਬੇਵਫਾਈ ਕਰ ਜਾਏ, ਐਸਾ ਗਲਤ ਕਦਮ ਉਠਾ ਜਾਏ ਤੇ ਸਾਡੇ ਪੈਰ ਹੀ ਖਿੱਚ ਲਵੇ, ਤੇ ਅਸੀਂ ਕੀ ਕਹਿੰਦੇ ਨੇ ਮੇਰੇ ਨਾਲ ਧੋਖਾ ਕੀਤਾ। ਇਹ ਮਾਇਆ ਸਾਨੂੰ ਸੁੰਦਰ ਜਾਪਦੀ ਹੈ। ਸਤਿਗੁਰੂ ਕਹਿੰਦੇ ਨੇ ਮਾਇਆ ਰੱਖ, ਸੰਸਾਰ ਦੇ ਸੁੱਖ ਸਾਂਭ, ਪਰ ਅੰਦਰ ਸੁਰਤ ਵਿੱਚ ਸੁਚੇਤ ਹੋ, ਆਪਣੇ ਮਾਲਕ ਨੂੰ ਭੁਲਾ ਨਾ ਦੇਈ, ਉਸ ਦੀ ਓਟ ਲਈ ਰੱਖੀ। ਜਦੋਂ ਮਾਲਕ ਦੀ ਓਟ ਲੈ ਕੇ ਜੀਵਨ ਬਤੀਤ ਕਰਾਂਗੇ। ਇਹ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਭਲਿਆ ਅਗਰ ਉਸ ਮਾਲਕ ਦੀ ਓਟ ਲੈ ਲਈ, ਮਾਲਕ ਨੇ ਗੁਰ ਸ਼ਬਦ ਦੀ ਸ਼ਕਤੀ ਨਾਲ ਤੇਰੇ ਚਾਰ ਚਫੇਰੇ ਤੇਰੀ ਰੱਖਿਆ ਦੀ ਚੌਂਕੀ ਬਿਠਾ ਦੇਣੀ ਹੈ। ਇਹ ਸੱਚ ਹੈ, ਤਾਂ ਕੋ ਧੋਖਾ ਕਹਾਂ ਵਿਆਪੈ। ਇਸ ਕਰਕੇ ਸੰਸਾਰ ਵਿੱਚ ਕਦਮ ਬਾ ਕਦਮ ਉਠਾਉਂਦੇ ਆ। ਇੱਕ ਅਦੀਬ ਕਹਿੰਦਾ, ਦੇਖ ਕਰ ਮਤ ਭੁੱਲਣਾ ਬਾਹਰ ਕੀ ਸਫਾਈ ਪਰ, ਅਰੇ ਵਰਕ ਸੋਨੇ ਕਾ ਲੱਗਾ ਹੈ ਗੋਬਰ ਕੀ ਮਿਠਾਈ ਪਰ। ਇਸ ਸੰਸਾਰ ਵੱਲ ਚੱਲ, ਇਸ ਦੀ ਸੁਹੱਪਨਤਾ ਵੇਖ ਕੇ ਆਪਣਾ ਧਰਮ ਨਾ ਗਵਾ ਬੈਠੀ, ਆਪਣੀ ਸੁਰਤ ਇਸ ਮਾਇਆ ਦੇ ਧੋਖੇ ਚ ਨਾ ਪਾ ਲਈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਭੁੱਲ ਜਾਏ ਤੇ ਖਵਾਰ ਹੋਈਦਾ, ਪਰ ਉਸ ਨੂੰ ਧੋਖਾ ਨਹੀਂ ਵਿਆਪਦਾ ਜਿਸ ਨੇ ਮਾਲਕ ਤੇਰੀ ਓਟ ਤੇ ਆਸਰਾ ਲੈ ਲਿਆ ਹੈ। ਜੀ ਇੱਥੇ ਵਿਸ਼ਰਾਮ ਦੇ ਕੇ ਸ਼ਬਦ ਦੇ ਕੇਂਦਰੀ ਭਾਵ ਨੂੰ ਸੰਬੋਧਕ ਪਹਿਲੀਆਂ ਪੰਕਤੀਆਂ ਨੂੰ ਸਮਝਾਉਂਦੇ ਆ। ਹਜ਼ੂਰ ਅੱਗੋਂ ਫੁਰਮਾਨ ਕਰਦੇ ਹਨ ਜੀ,
ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ।
ਜੀਵਨ ਤੇ ਬੀਤਣਾ, ਸਾਹ ਤੇ ਚੱਲਣੇ ਨੇ, ਆਪਣੇ ਆਪ ਨੂੰ ਅਸੀਂ ਜਿੰਦਾ ਤੇ ਮਹਿਸੂਸ ਕਰਨਾ ਹੈ, ਪਰ ਅੰਦਰ ਦੀ ਸੁਰਤ ਦੀ ਤੱਕੜੀ ਵਿੱਚ ਤੋਲ ਕੇ ਤੇ ਦੇਖਣਾ, ਮੈਂ ਸਿਮਰਨ ਤੋਂ ਬਿਨਾਂ ਜੀਵਨ ਜੀ ਰਿਹਾ, ਮੈਂ ਨਿਤਨੇਮ ਤੋਂ ਬਿਨਾਂ ਦਿਨ ਆਰੰਭਿਆ, ਮੈਂ ਵਾਹਿਗੁਰੂ ਵਾਹਿਗੁਰੂ ਜਪਣ ਤੋਂ ਬਿਨਾਂ ਜੀ ਰਿਹਾ। ਹਜ਼ੂਰ ਕਹਿੰਦੇ ਨੇ ਸੋਚ, ਬਿਨ ਸਿਮਰਨ ਜੋ ਜੀਵਨ ਬਲਣਾ ਉਹ ਸਾੜੇ ਵੱਲ ਹੈ, ਉੱਥੇ ਸ਼ਾਂਤੀ ਨਹੀਂ ਹੈ, ਉੱਥੇ ਕਦੀ ਕਾਮ ਦੀ ਅਗਨ ਜਲਾਉਂਦੀ ਹੈ, ਕਦੀ ਕ੍ਰੋਧ ਦੀ ਅੱਗ ਸਾੜਦੀ ਹੈ, ਕਦੀ ਤ੍ਰਿਸ਼ਨਾ ਦੀ ਅੱਗ ਵਿੱਚ ਪਿਆ ਸਾੜਦਾ, ਕਦੀ ਵੈਰ ਵਿਰੋਧ ਦੀ ਅੱਗ ਵਿੱਚ ਪਿਆ ਸਾੜਦਾ, ਕਦੀ ਹੰਕਾਰ ਦੀ ਅੱਗ ਵਿੱਚ ਪਿਆ ਸਾੜਦਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲੱਗ। ਤੂੰ ਸਿਮਰਨ ਤੋਂ ਬਿਨਾਂ ਕਦੀ ਅੰਦਰ, ਮੈਂ ਬੇਨਤੀ ਕਰਾਂ ਆਪਣੇ ਆਪੇ ਨੂੰ ਸੰਭਾਲਿਆ ਵੀ ਮੈਂ ਸਿਮਰਨ ਤੋਂ ਬਿਨਾਂ ਹੀ ਜੀ ਰਿਹਾ ਨਹੀਂ। ਹਜ਼ੂਰ ਤੇ ਕਹਿੰਦੇ ਨੇ ਸਾਹ ਸਾਹ ਸਦਾ ਸੰਭਾਲਦਾ, ਕਦੇ ਨਾ ਵਿਸਾਰਿਓ, ਜਿਉਂ ਜਿਉਂ ਸਾਹਿਬ ਮਨ ਵਸੈ ਤਿਉਂ ਤਿਉਂ ਅੰਮ੍ਰਿਤ ਪੀਓ। ਮੈਨੂੰ ਜੀਵਨ ਮਿਲਿਆ ਮਿਲਾਪ ਦੇ ਲਈ, ਜੈਸੇ ਰਹਿਣ ਸਹਿਣ ਸਮੇਂ ਸਭ ਲੋਕ ਮੇ ਸੰਯੋਗ ਭੋਗ, ਚੱਕੀ ਵੀ ਵਿਯੋਗ ਸੋਗ ਭਾਗਹੀਣ ਜਾਨੀ ਹੈ। ਜੈਸੇ ਦਿਨ ਕਰਕੇ ਉਦੋਤ ਜੋਤ ਜਗ ਮਗ, ਉੱਲੂ ਅੰਧ ਕੰਧ ਪ੍ਰਾਚੀਨ ਉਣਮਾਨੀ ਹੈ। ਜੈਸੇ ਸਰ ਸਰਤਾ ਸਮੁੰਦਰ ਜਲ ਪੂਰਨ ਹੈ, ਤ੍ਰਿਖਾਵੰਤ ਰਹਿਤ ਚਾਤਰਕ ਵਕ ਬਾਨੀ ਹੈ। ਤੈਸੇ ਮਿਲ ਸਾਧ ਸੰਗ ਸਕਲ ਸੰਸਾਰ ਤਰਿਓ, ਮੋਹੇ ਅਪਰਾਧੀ ਅਪਰਾਧਨ ਬਿਹਾਨੀ ਹੈ। ਰਾਤ ਆਉਂਦੀ ਏ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਾਰੇ ਨਰ ਮਾਦਾ ਜਾਨਵਰਾਂ ਦੀ ਦੁਨੀਆਂ ਚ ਵੀ ਮਨੁੱਖਾਂ ਦੀ ਦੁਨੀਆਂ ਵਿੱਚ ਵੀ ਇਕੱਠੇ ਹੋ ਜਾਂਦੇ ਨੇ। ਰਾਤ ਆਈ, ਜੈਸੇ ਰੈਨ ਸੈਨ ਸਮੇਂ ਸਭ ਲੋਕ ਮੇ ਸੰਯੋਗ ਭੋਗ, ਪਰ ਅਫਸੋਸ ਵੀ ਰਾਤ ਆਈ ਪਰ ਚਾਤਰਕ ਮੈਂ ਚੱਕਵਾ ਆਪਣੀ ਚੱਕਵੀ ਤੋਂ ਵਿਛੜ ਗਿਆ। ਉਸ ਵਾਸਤੇ ਰਾਤ ਮਿਲਾਪ ਵੱਲ ਹੀ ਆਈ ਕਿ ਵਿਛੋੜੇ ਵੱਲ ਹੀ ਆ ਗਈ? ਤੈਨੂੰ ਜੀਵਨ ਦੀ ਇਹ ਰਾਤ ਮਿਲੀ ਹੈ, ਮਿਲਾਪ ਦੇ ਲਈ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ, ਮਿਲਣ ਕੀ ਮਿਲਾਪ ਦੀ ਸੀ ਇਹ ਤੇਰੀ ਬਰੀਆ। ਤੂੰ ਮਿਲਾਪ ਹਾਸਲ ਕਰਨ ਦੀ ਬਜਾਏ ਮਨੁੱਖਾ ਤਨ ਵਿੱਚ 84 ਲੱਖ ਜੋਨੀ ਦਾ ਦਵਾਰ ਪਿਆ ਖੋਲਦਾ। ਤੂੰ ਮਨੁੱਖਾ ਜਨਮ ਪ੍ਰਾਪਤ ਕਰਦਿਆਂ ਜੀਵਨ ਗੁਜ਼ਾਰਦਿਆਂ ਗੁਜ਼ਾਰਦਿਆਂ ਕਿ ਰੱਬ ਤੋਂ ਹੋਰ ਭੁੱਲਦਾ ਜਾ ਰਿਹਾ। ਉਹ ਝਾਤ ਮਾਰ ਚੱਕਈ ਕਬੀਰ ਚੱਕਈ ਜੋ ਨਿਸ ਵਿਛੜੈ ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਤ। ਕਹਿੰਦੇ ਚੱਕਵੀ ਨੂੰ ਸਿਰਫ ਇੱਕ ਰਾਤ ਦਾ ਵਿਛੋੜਾ, ਦਿਨ ਆਉਂਦਾ ਤੇ ਫਿਰ ਆ ਮਿਲਦੀ ਆਪਣੇ ਚੱਕਵੇ ਨੂੰ। ਤੇਰੀਆਂ ਤੇ ਸਾਰੀਆਂ ਰਾਤਾਂ ਸਾਰੇ ਦਿਨ ਸਾਰਾ ਜੀਵਨ ਰੱਬ ਨੂੰ ਭੁਲਾ ਕੇ ਬਤੀਤ ਹੁੰਦਾ ਜਾ ਰਿਹਾ। ਬਿਨ ਸਿਮਰਨ ਜੋ ਜੀਵਨ ਬਲਣਾ। ਭਾਈ ਗੁਰਦਾਸ ਸਾਹਿਬ ਜੀ ਉਸ ਕਵਿਤ ਵਿੱਚ ਕਹਿੰਦੇ ਨੇ, ਦਿਨ ਚੜਿਆ ਸੂਰਜ ਦਾ ਸਾਰਿਆਂ ਨਾਲ ਮਿਲਾਪ ਹੋਇਆ, ਅੱਖਾਂ ਕੰਮ ਕਰਨ ਲੱਗ ਪਈਆਂ, ਅਫਸੋਸ ਕਿ ਸੂਰਜ ਚੜਿਆ ਤੇ ਉੱਲੂ ਵਾਸਤੇ ਅੰਧੇਰਾ ਹੋ ਗਿਆ। ਤੂੰ ਮਿਲਾਪ ਕਰਕੇ ਵੀ ਮਿਲਾਪ ਨਹੀਂ ਕਰ ਸਕਿਆ। ਜੈਸੇ ਦਿਨ ਕਰਕੇ ਉਦੋਤ ਜੋਤ ਜਗ ਮਗ, ਉੱਲੂ ਅੰਧ ਕੰਧ ਪ੍ਰਾਚੀਨ ਉਨ ਮਾਨੀਆ, ਜੈਸੇ ਸਰ ਸਰਤਾ ਸਮੁੰਦਰ ਜਲ ਪੂਰਨ ਹੈ, ਤ੍ਰਿਖਾਵੰਤ ਰਹਿਤ ਚਾਤਰਕ ਬਕ ਮਾਨੀਆ। ਉਹ ਭਲਿਆ ਇੱਧਰ ਝਾਤ ਮਾਰ ਕੇ ਦੇਖ, ਜਿਵੇਂ ਥੋੜੀ ਗੱਲ ਧਿਆਨ ਚ ਰੱਖਿਓ, ਚਾਰ ਚੁਫੇਰੇ ਨਦੀਆਂ ਦਾ ਪਾਣੀ, ਦਰਿਆਵਾਂ ਦਾ ਪਾਣੀ, ਸਮੁੰਦਰਾਂ ਦਾ ਪਾਣੀ ਚਾਰ ਚੁਫੇਰੇ ਹੈ, ਉਹ ਚਾਤਰਕ ਅਜੇ ਵੀ ਪਿਆਸਾ ਪਿਆ ਮਰਦਾ ਹੈ। ਭਲਿਆ ਮਨੁੱਖਾ ਜਨਮ ਮਿਲਿਆ, ਆ ਤੈਸੇ ਮਿਲ ਸਾਧ ਸੰਗ ਸਕਲ ਸੰਸਾਰ ਤਰਿਓ, ਭਲਿਆ ਸਾਧ ਸੰਗਤ ਵਿੱਚ ਆ ਜਾ, ਗੁਰੂ ਕੋਲ ਆ ਜਾ, ਇੱਥੋਂ ਸ਼ਬਦ ਦੀ ਬਰਕਤ ਲੈ ਜਾ, ਅੰਦਰ ਸੁਰਤ ਸਵਾਰ ਲੈ, ਅੰਦਰ ਵਾਹਿਗੁਰੂ ਵਾਹਿਗੁਰੂ ਸਿਮਰਨ ਵਿੱਚ ਜੁੜ ਜਾ। ਇਹ ਨਾ ਹੋਵੇ ਕਿ ਮਨੁੱਖਾ ਤਨ ਪ੍ਰਾਪਤ ਕਰਕੇ ਤੂੰ ਜੀਵੇ, ਮੋਹੇ ਅਪਰਾਧੀ ਅਪਰਾਧਨ ਬਿਹਾਨੀ ਹੈ, ਮੈਂ ਅਪਰਾਧੀ ਬਣ ਕੇ ਗੁਨਾਗਾਰ ਬਣ ਕੇ ਔਗਣ ਵਿਕਾਰਾਂ ਵਿੱਚ ਹੀ ਜ਼ਿੰਦਗੀ ਬਤੀਤ ਕਰਦਾ ਰਹਿ ਜਾਵਾਂ। ਤੇ ਇਸ ਕਰਕੇ ਬਿਨ ਸਿਮਰਨ ਜੋ ਜੀਵਨ ਬਲਣਾ, ਹਜੂਰ ਕਹਿੰਦੇ ਨੇ ਬਿਨਾਂ ਸਿਮਰਨ ਤੋਂ ਜੋ ਜੀਵਨ ਹੈ ਉਹ ਬਲਣਾ ਹੈ, ਸ਼ਾਂਤੀ ਨਹੀਂ ਸਾੜਾ ਹੈ, ਸਰਪ ਜੈਸੇ ਆਰ ਜਾਰੀ। ਗੱਲ ਥੋੜੀ ਧਿਆਨ ਚ ਰੱਖਿਓ, ਜਿਵੇਂ ਸਰਪ ਆਰ ਜਾਰੀ, ਆਰਜਾ ਦਾ ਮਤਲਬ ਹੁੰਦਾ ਉਮਰ ਤੇ ਆਰ ਜਾਰੀ ਦਾ ਮਤਲਬ ਹੈ ਲੰਬੀ ਉਮਰ। ਉਹ ਭਲਿਆ ਝਾਤ ਮਾਰ ਸਰਪ ਦੀ ਉਮਰ ਬਹੁਤ ਲੰਬੀ ਹੋ ਜਾਂਦੀ ਹੈ, ਕਿਉਂਕਿ ਹਰ 6 ਮਹੀਨੇ ਬਾਅਦ ਕਾਂਚਲੀ ਉਤਾਰਦਾ, ਅੰਦਰੋਂ ਨਵਾਂ ਜੀਵਨ ਮਿਲ ਜਾਂਦਾ, ਅੰਦਰੋਂ ਫਿਰ ਉਸ ਦੀ ਕਾਇਆ, ਮੈਂ ਬੇਨਤੀ ਕਰਾਂ, ਨਵੀਂ ਨਰੋਈ ਹੋ ਜਾਂਦੀ ਹੈ। ਉਮਰ ਭਾਵੇਂ ਬਹੁਤ ਵੱਧਦੀ ਜਾਂਦੀ ਹੈ, ਪਰ ਜਿਵੇਂ ਜਿਵੇਂ ਸਰਪ ਦੀ ਉਮਰ ਵੱਧਦੀ ਜਾਂਦੀ ਤਿਵੇਂ ਤਿਵੇਂ ਜ਼ਹਿਰ ਵੱਧਦੀ ਜਾਂਦੀ ਹੈ। ਭਲਿਆ ਜੇ ਯੁੱਗ ਚਾਰੇ ਆਰਜਾ, ਚਾਰ ਯੁੱਗਾਂ ਜਿੰਨੀ ਤੇਰੀ ਉਮਰ ਹੋ ਜਾਏ, ਹੋਰ ਦਸੂਨੀ ਹੋਏ 10 ਗੁਣਾ 40 ਯੁੱਗਾਂ ਵਰਗੀ ਵੀ ਤੇਰੀ ਅਗਰ ਉਮਰ ਹੋ ਜਾਏ, ਜੇ ਯੁੱਗ ਚਾਰੇ ਆਰਜਾ, ਹੋਰ ਦਸੂਨੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਈ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛਿਆ ਕਿ ਉਮਰ ਵਡੇਰੀ ਨੂੰ ਕੀ ਕਰਨਾ, ਜੇ ਉਮਰ ਦਾ ਤਕਾਜ਼ਾ ਸਿਮਰਨ ਨਾਲ ਨਹੀਂ ਜੁੜਿਆ। ਆਏ ਇੱਕ ਬੰਦਗੀ ਸਿਮਰਨ ਕਰਨ ਵਾਲੇ ਫਕੀਰ ਕੋਲ, ਇੱਕ ਬੰਦਾ ਪਹੁੰਚਿਆ ਤੇ ਉਹ ਪੁੱਛਦੇ ਨੇ ਤੇਰੀ ਉਮਰ ਕਿੰਨੀ ਹੈ, ਕਹਿੰਦਾ ਜੀ 60 ਸਾਲ। ਕਹਿੰਦੇ ਹਿਸਾਬ ਕਰਕੇ ਦੱਸ ਸਿਮਰਨ ਦੀ ਉਮਰ ਕਿੰਨੀ ਹੈ, ਸਿਮਰਨ ਕਿੰਨਾ ਕੀਤਾ, ਕਹਿੰਦੇ ਤਾਂ ਕੀਤਾ ਹੀ ਨਹੀਂ ਹੈ। ਫਿਰ ਕਹਿੰਦੇ ਹੁਣ ਤੱਕ ਤੇਰੇ 60 ਸਾਲ ਦੀ ਆਰਬਲਾ ਉਹ ਸਾਰੀ ਦੀ ਸਾਰੀ ਕਹਿ ਸਕਦੇ ਆ ਬੇਕਾਰ ਚਲੀ ਗਈ, ਇੰਜ ਲੱਗਦਾ ਜਿਵੇਂ ਧਰਮ ਦੀ ਦੁਨੀਆਂ ਵਿੱਚ ਤੇਰਾ ਜਨਮ ਹੀ ਨਹੀਂ ਹੋਇਆ। ਇਹ ਹੈ ਸਤਿਗੁਰ ਕੇ ਜਨਮੈ, ਜਦੋਂ ਗੁਰੂ ਕੇ ਸਿੱਖ ਨੇ ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਲਈ, ਖਾਲਸੇ ਦਾ ਜਨਮ ਹੋ ਗਿਆ, ਜਨਮ ਹੋ ਗਿਆ ਇਹ ਕਹਿ ਲਈਏ ਧਰਮ ਦੀ ਦੁਨੀਆਂ ਵਿੱਚ ਰੋਜ਼ ਦਾ ਨਿਤਨੇਮ ਤੇ ਸਿਮਰਨ ਹੋ ਗਿਆ, ਰੋਜ਼ ਦਾ ਨਿਤਨੇਮ ਤੇ ਸਿਮਰਨ ਉਹ ਸਾਡੀ ਅਸਲੀ ਉਮਰ ਬਣ ਗਈ, ਵਰਨਾ ਵਡੇਰੀ ਉਮਰ। ਉਹ ਪੀਰ ਬੁੱਢਣ ਸ਼ਾਹ ਅਨੰਦਪੁਰ ਸਾਹਿਬ ਤੋਂ ਉੱਪਰ ਪਹਾੜੀਆਂ ਵਿੱਚ ਉਮਰ ਬਹੁਤ ਵੱਡੀ, ਚੂੰਕਿ ਪੁਰਾਣਾ ਜਾਮੀ ਸੀ, ਧਿਆਨ ਚ ਰੱਖਿਓ, ਬੜੀ ਵੱਡੀ ਉਮਰ। ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਆ ਪਹੁੰਚੇ ਤੇ ਮੇਰੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਪੀਰ ਜੀ ਤੁਹਾਡੀ ਐਡੀ ਲੰਬੀ ਉਮਰ ਹੋ ਗਈ ਤੇ ਬੜਾ ਤੁਸੀਂ ਤਪ ਪੈ ਕਰਦੇ ਹੋ, ਇੱਕ ਗੱਲ ਤੇ ਦੱਸੋ ਵੀ ਇੰਨੀ ਲੰਬੀ ਉਮਰ ਦਾ ਤਪ ਕਰਕੇ ਮਿਲਿਆ ਕੀ ਜੇ, ਕੀ ਲੱਭਾ ਜੇ? ਤੇ ਪੀਰ ਬੁੱਢਨ ਸ਼ਾਹ ਸੋਚਣ ਲਈ ਮਜਬੂਰ ਹੋ ਗਏ ਵੀ ਅੱਜ ਤੱਕ ਜਿਹੜਾ ਮੇਰੇ ਕੋਲ ਆਇਆ, ਹੱਥ ਜੋੜੇ, ਮਸਤਕ ਝੁਕਾਇਆ, ਸਿਜਦਾ ਕੀਤਾ, ਇਹੋ ਜਿਹਾ ਸਵਾਲ ਤੇ ਆਮ ਵਿਅਕਤੀ ਕਰ ਹੀ ਨਹੀਂ ਸਕਦਾ। ਭਾਈ ਮਰਦਾਨੇ ਨੂੰ ਪੁੱਛਦੇ ਨੇ, ਪੀਰ ਜੀ ਇਹ ਕੌਣ ਨੇ? ਤੇ ਭਾਈ ਮਰਦਾਨੇ ਆਖਿਆ, ਇਹ ਜਗਤ ਗੁਰੂ ਗੁਰੂ ਨਾਨਕ ਨੇ। ਨਾਮ ਬੜਾ ਸੁਣਿਆ ਸੀ, ਆਹਾ ਅੱਛਾ ਜਗਤ ਗੁਰੂ ਨਾਨਕ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਿਰ ਕਹਿੰਦਾ, ਮਹਾਰਾਜ ਕੀ ਸਵਾਲ ਕੀਤਾ ਜੇ? ਤੇ ਸਤਿਗੁਰੂ ਕਹਿੰਦੇ, ਪੀਰ ਜੀ ਐਡੀ ਲੰਬੀ ਉਮਰ ਤੇ ਇਤਨਾ ਸਮਾਂ ਤਪ ਕਰਦੇ ਹੋ ਗਿਆ, ਤੁਹਾਨੂੰ ਮਿਲਿਆ ਕੀ ਹੈ? ਹੁਣ ਹੱਥ ਜੋੜ ਮਸਤਕ ਝੁਕਾ ਕੇ ਕਹਿੰਦਾ, ਤੁਸੀਂ ਆਪ ਚੱਲ ਕੇ ਮੇਰੇ ਕੋਲ ਆ ਗਏ, ਮੈਨੂੰ ਇਹੀ ਕੁਛ ਮਿਲਿਆ ਹੈ। ਤੇ ਸਤਿਗੁਰੂ ਆਖਿਆ ਸੀ, ਵਾਹ ਪੀਰ ਜੀ ਜਨਮ ਸਫਲਾ ਕਰ ਰਹੇ ਹੋ, ਜੋ ਐਡੀ ਭਾਵਨਾ ਰੱਖੀ ਬੈਠੇ ਹੋ ਤੇ ਹੱਥ ਜੋੜੇ ਸੀ, ਰਹਿਮਤ ਕਰਦੇ ਹੋ, ਬਖਸ਼ਿਸ਼ ਕਰਦੇ ਹੋ, ਆਪ ਜੀ ਦੇ ਦੀਦਾਰ ਤੇ ਕਰ ਲੈਣੇ, ਆਪ ਜੀ ਕੋਲੋਂ ਕੋਈ ਮੈਨੂੰ ਹੋਰ ਨਾਮ ਦੀ ਬਖਸ਼ਿਸ਼ ਹੋ ਜਾਏ ਤੇ ਕੋਈ ਮੇਰੀ ਸੇਵਾ ਕਬੂਲ ਕਰ ਲਓ। ਮੇਰੇ ਪਾਤਸ਼ਾਹ ਜੀ ਕਿਹਾ ਸੀ ਫਿਰ ਆਵਾਂਗੇ, ਛੇਵੇਂ ਜਾਮੇ ਚ ਫਿਰ ਆਏ ਸੀ ਮੇਰੇ ਪਾਤਸ਼ਾਹ ਜੀ। ਇਹ ਹਕੀਕਤ ਹੈ, ਉਮਰ ਵਡੇਰੀ ਹੋ ਜਾਏ ਸਫਲ ਹੈ, ਅਗਰ ਸਿਮਰਨ ਕਰਨ ਵਾਲਾ ਉਮਰ ਵਡੇਰੀ ਹੋ ਜਾਏ ਉਹ ਨਿਸ਼ਫਲ ਹੈ, ਅਗਰ ਰੱਬ ਦੀ ਬੰਦਗੀ ਤੇ ਸਿਮਰਨ ਤੋਂ ਬਿਨਾਂ ਜੀਵਨ ਬਤੀਤ ਕਰਦਾ। ਕਿਉਂਕਿ ਬੁਢਾਪੇ ਦੇ ਨਾਲ ਨਾਲ ਔਗਣ ਵਿਕਾਰ ਵਧਦੇ ਨੇ, ਉਮਰ ਵਧੀ, ਮੈਂ ਬੇਨਤੀ ਕਰਾਂ ਔਗਣ ਵਿਕਾਰ ਵਧੇ ਤੇ ਇਹ ਜਾਪਦਾ, ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਆਰ ਜਾਰੀ, ਜਿਵੇਂ ਵਡੇਰੀ ਉਮਰ ਵਾਲਾ ਸਰਪ ਹੋਰ ਜ਼ਹਿਰ ਵਧਾ ਲੈਂਦਾ, ਇਸੇ ਤਰ੍ਹਾਂ ਉਹ ਜੀਵਨ ਔਗਣ ਵਿਕਾਰਾਂ ਦੀ ਜ਼ਹਿਰ ਹੀ ਵਧਾਉਂਦਾ। ਵਡੇਰੀ ਉਮਰ ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਵਿਅਰਥ ਜਾਂਦੀ ਹੈ ਜੀ।
ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ।
ਇੱਕ ਤੇ ਹੁੰਦਾ ਨਾ ਵੀ ਰਜਵਾੜੇ ਦਾ ਰਾਜਾ ਹੋਵੇ, ਇੱਕ ਸਟੇਟ ਦਾ ਪ੍ਰਾਂਤ ਦਾ ਰਾਜਾ ਹੋਵੇ, ਇੱਕ ਦੇਸ਼ ਦਾ ਰਾਜਾ ਹੋਵੇ। ਮੇਰੇ ਪਾਤਸ਼ਾਹ ਕਹਿੰਦੇ ਤੂੰ ਸਾਰੀ ਦੁਨੀਆਂ ਦਾ ਵੀ ਅਗਰ ਬਾਦਸ਼ਾਹ ਬਣ ਜਾਏ, ਨਵ ਖੰਡਾਂ ਦਾ ਵੀ ਰਾਜਾ ਬਣ ਜਾਏ, ਕੀ ਹੋਇਆ? ਹੰਕਾਰ ਵਧਿਆ। ਇਹ ਰਾਜ ਮਦ ਹੈ, ਨਸ਼ਾ ਹੈ। ਇਸ ਨਸ਼ੇ ਵਿੱਚ ਮਨੁੱਖ ਨੂੰ ਸਭ ਕੁਛ, ਧਰਮ ਦੀ ਦੁਨੀਆਂ ਦਾ ਤੇ ਅਸੂਲਾਂ ਦਾ ਸਭ ਕੁਛ ਭੁੱਲਣਾ ਬਣ ਜਾਂਦਾ। ਤੇ ਮੇਰੇ ਸਾਹਿਬ ਕਹਿੰਦੇ ਨੇ ਨਵ ਖੰਡਾਂ ਦਾ ਰਾਜਾ ਵੀ ਬਣ ਜਾਏ ਔਰ ਅਖੀਰ ਇਸ ਦੁਨੀਆਂ ਤੋਂ ਬਾਜੀ ਹਾਰ ਕੇ ਜਾਂਦਾ। ਅੰਤ ਚੱਲੇ ਗੋ ਹਾਰੀ। ਕਹੋ ਕਬੀਰ ਕਿਛ ਗੁਣ ਵਿਚਾਰ, ਚੱਲੇ ਜਵਾਰੀ ਦੋਏ ਹੱਥ ਝਾਰ। ਜਿਵੇਂ ਜਵਾਰੀ ਜੂਆ ਖੇਡਦਿਆਂ ਦਾ ਹਾਰ ਕੇ ਜਾਂਦਾ, ਦੋਵੇਂ ਹੱਥ ਝਾੜ ਜਾਂਦਾ, ਕੁਛ ਵੀ ਹੱਥ ਪੱਲੇ ਨਹੀਂ ਹੁੰਦਾ। ਤੇ ਸੱਚ ਤੇ ਮੈਂ ਬੇਨਤੀ ਕਰਾਂ ਇਹ ਹੈ, ਉਧਰ ਜਵਾਰੀਏ ਨੇ ਜੂਏ ਤੇ ਪੈਸੇ ਲਾਏ, ਪੈਸੇ ਹਾਰ ਗਿਆ। ਇਧਰ ਕੀਮਤੀ ਜੀਵਨ ਦੀ ਸਾਰੀ ਸ਼ਕਤੀ ਲਗਾਈ, ਸਵਾਸ ਲਗਾ ਦਿੱਤੇ, ਅਕਲ ਸਾਰੀ ਲਾ ਦਿੱਤੀ, ਸਰੀਰਕ ਸ਼ਕਤੀ ਸਾਰੀ ਗਵਾ ਦਿੱਤੀ, ਇੱਧਰ ਅਸੀਂ ਇਹ ਦਾਤ ਲਾਇਆ। ਤੇ ਮੈਂ ਬੇਨਤੀ ਕਰਾਂ ਜਦੋਂ ਦੁਨੀਆਂ ਤੋਂ ਤੁਰੇ, ਸਵਾਸ ਪੂਰੇ ਹੋ ਗਏ, ਸ਼ਕਤੀ ਵੀ ਖਤਮ ਹੋ ਗਈ, ਸਰੀਰ ਵੀ ਭਸਮ ਹੋ ਗਿਆ, ਉਸ ਸਮੇਂ ਕੀ ਦੁਨੀਆਂ ਤੋਂ ਲੈ ਕੇ ਗਿਆ? ਚਾਹੇ ਕਿਤਨਾ ਕਰ ਲਓ ਇਕੱਠੇ ਹੀਰਾ ਔਰ ਮੋਤੀ, ਲੇਕਿਨ ਇਤਨਾ ਯਾਦ ਰੱਖਣਾ ਕਿ ਕਫਨ ਮੇ ਜੇਬ ਨਹੀਂ ਹੋਤੀ, ਭਲਿਆ ਕੀ ਲੈ ਕੇ ਇਸ ਦੁਨੀਆਂ ਤੋਂ ਗਿਆ? ਅਰੇ ਮੁਸਾਫਰ ਤੂੰ ਕਿਉਂ ਪਸਰਤਾ ਹੈ ਯਹਾਂ, ਤੁਝੇ ਤੋ ਕਿਰਾਏ ਪਰ ਮਿਲਾ ਹੈ ਯੇ ਮਕਾਨ। ਅਰੇ ਕੋਠੜੀ ਖਾਲੀ ਕਰਾ ਲਈ ਜਾਏਗੀ ਜਬ ਤੇਰੀ ਡੋਲੀ ਨਿਕਾਲੀ ਜਾਏਗੀ, ਬੇਮਹੂਰਤ ਨਿਕਾਲੀ ਜਾਏਗੀ। ਉਨ ਹਕੀਮੋ ਸੇ ਪੁੱਛੋ ਬੋਲ ਕਰ, ਲੁਕਮਾਨ ਹਕੀਮ ਵਰਗੀਆਂ, ਉਨ ਹਕੀਮੋ ਸੇ ਪੁੱਛੋ ਬੋਲ ਕਰ ਜੋ ਬੜੇ ਬੜੇ ਵਾਅਦੇ ਕਰਤੇ ਥੇ ਕਿਤਾਬੇ ਖੋਲ ਕਰ, ਕਿ ਯੇ ਦਵਾ ਹਰਗਿਜ ਨਾ ਖਾਲੀ ਜਾਏਗੀ ਜਬ ਤੇਰੀ ਡੋਲੀ ਨਿਕਾਲੀ ਜਾਏਗੀ, ਬੇਮਹੂਰਤ ਨਿਕਾਲੀ ਜਾਏਗੀ। जर सिकंदर का यूं ही रह गया। मरती बार लुकमान भी ये कह गया कि ये घड़ी हरगिज ना किसी से टाली जाएगी, जब तेरी डोली निकाली जाएगी, बेमुहूर्त निकाली जाएगी। नव खंडन को राज कमावे, याद रख सिकंदर के हौसले तो आली थे, जब दुनिया से गया तो दोनों हाथ खाली थे। नव खंडन को राज कमावे, वो किथे गए औरंगजेब वर्गे अत जबर ते जुल्म करने वाले बादशाह, आज सारी दुनिया लानत पाउंदी है। वो तू की कीता है? मैं बेनती करा ते मेरे शाह शाहां दे शाह पातशाह धन कलगीधर दशमेश महाराज अज सारी दुनिया उन्होंने मस्तक चुकाउंदी है। ते गल ते ए है भी जेड़ा नव खंडा दा राजा बन के उस शक्ति दा मालक बन के असूल भुल जांदा है, धर्म भुल जांदा है, सच भुल जांदा है, कौन रहा इस दुनिया दे उत्ते? ए शरीर एक दिन छड़ जाना है, नाल कमाए गुण नाल कमाए औगन ओ जाने ने। कुछ लोग ने जेड़े गुणा दी गंढ बन के नाल ले जांदे ने, ते बहुत सारे लोग ने जेड़े औगना दिया पंडा लैके नाल जांदे ने। लोग अवगना की बन्ना गंठड़ी, गुण ना विहाजा कोए, गुण का गाहक नानका विरला कोई होए। इस करके अखीर वेले हजूर कहंदे ने ए जीवन दी बाजी ओ हार के दुनिया तो जांदे हन जी।
गुण निदान गुण ते नहीं गाए, जा कौ किरपा तारी।
ओ मालक दे अनंत गुण ने, गुण निधान ओ गुणा दा खजाना है, अनंत गुण ने तेरे कवन कवन गुण कह कह गावा। लिख नाम सलाह लिख लिख अंत न पारावार। एक पंक्ति विच तीन सिद्धांत दिते ने, एक ते अंदर हिरदे ते कागज ते वाहिगुरु दा नाम लिख, दूजा फिर उसकी सलाह लिख उसकी सिफत लिख भी किन्ने उसने मेरे ते उपकार किते, किन्निया बख्शा कीतिया। पहला तो असी वाहिगुरु वाहिगुरु लिखिया ना सुरत, फिर असी वाहिगुरु दे गुणा नू प्रचोलिया थोड़ा, मैनू अखां दित्तियां नक कन्न आख नक जीभा बर्तन को पानी इत्यादि, मैनू किन्ना कुछ उसने दिता, मैनू जीवन का सारा प्रबंध किया, मैनू रिश्ते नाते बनाए, मैनू संसार ते बहुत कुछ खटन कमाउन नू भी धन संपदा दे भंडार दिते, मेरी शोभा वडियाई भी बनाई। मालिक तू एडा कुछ मेरे नाल उपकार किया। लिख नाम सलाह लिख लिख अंत ना पारावार। तीजा कदम है तू ए लिख भी ए दाता तेरा अंत नहीं तेरा पारावार नहीं, तू अनंत गुणा दा मालिक है, तेरे कवन कवन गुण कह कह गावा। तू साहब गुणी निदाना, पर साहब कहंदे ने गुण निधान गुण तिन ही गाए, चूके जिस मन बसै सो होत निदान। ध्यान च रखियो सुखनी साहब, चूके जिथे पैसे रखिए ओनू खजाना कहंदे आ, जिथे माया रखी जाए पैसे रखिए ओनू की कहंदे आ खजाना, ते जिथे रब दे गुण हिरदे विच रखे जान और रबी गुणा दा खजाना भगत दा हिरदा बन जांदा है। और सच है चूंकि सर्ब निदान पेखे मन माहे, अब ढूंढन काहे को जाहे। हुन पता चलिया भी ओ गुण निदान दे मालक ने सारे खजाने मेरी सुरत विच अंदर मन विच रखे होए ने, बस गुण निदान गुण तिन ही गाए, जाको किरपा धारी। मालक तेरी किरपा नाल ही तेरी सिफत कीती जा सकती है, तुमरी किरपा ते तू चित आवे, से सिमरै जिन आप सिमराए। जाको किरपा धारी मालक किरपा करो। मैं एक बेनती करांगा, मालक ने ਕਿਰਪਾ ਕੀਤੀ, ਮੈਨੂੰ ਸੰਸਾਰ ਦੇ ਸੁੱਖ ਝੋਲੀ ਵਿੱਚ ਪਾਏ। ਮਾਲਕ ਨੇ ਵੱਡੀ ਕਿਰਪਾ ਕੀਤੀ, ਗੁਰਸਿੱਖੀ ਜੀਵਨ ਬਖਸ਼ਿਆ। ਮਾਲਕ ਨੇ ਵੱਡੀ ਕਿਰਪਾ ਕੀਤੀ, ਮੈਨੂੰ ਅੰਮ੍ਰਿਤ ਦੀ ਦਾਤ ਨਾਲ ਜੋੜਿਆ। ਮਾਲਕ ਨੇ ਵੱਡੀ ਕਿਰਪਾ ਕੀਤੀ, ਮੇਰੀ ਯਾਦ ਸਿਮਰਨ ਵਾਲੀ, ਵਾਹਿਗੁਰੂ ਦੀ ਸਿਫਤੋਂ ਸਲਾਹ ਵਾਲੀ ਬਣਾ ਦਿੱਤੀ। ਮਾਲਕ, ਤੇਰੀ ਕਿਰਪਾ ਨਾਲ ਹੀ ਇਹ ਸਾਰੇ ਸੁੱਖ ਮਿਲ ਸਕਦੇ ਨੇ। ਮੈਂ ਇੱਕ ਬੇਨਤੀ ਕਰਾਂਗਾ। ਸਕੇਤ ਮੰਡੀ ਦਾ ਰਾਜਾ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ, ਮਸਤਕ ਝੁਕਾਇਆ। ਮੇਰੇ ਮਹਾਰਾਜ ਕਹਿੰਦੇ ਨੇ, ਰਾਜਨ ਕੁਛ ਮੰਗ ਲੈ। ਤੇ ਰਾਜਾ ਪਤਾ ਕੀ ਕਹਿੰਦਾ, ਜੀ ਮੇਰੇ ਤੇ ਕਿਰਪਾ ਕਰ ਦਿਓ। ਸਤਿਗੁਰੂ ਕਹਿਣ ਲੱਗੇ, ਰਾਜਨ ਤੈਨੂੰ ਉਹ ਧੰਨਾ ਸਿੰਘ ਵਰਗਾ ਕਰ ਦਈਏ। ਰਾਜੇ ਨੇ ਪਰਤ ਕੇ ਵੇਖਿਆ ਵੀ ਮੈਨੂੰ ਕਿੰਦੇ ਵਰਗਾ ਕਰਨ ਲੱਗੇ ਨੇ, ਜਾਂ ਵੇਖਿਆ ਤੇ ਭਾਈ ਧੰਨਾ ਸਿੰਘ ਘੋੜਿਆਂ ਦੀ ਸੇਵਾ ਕਰਨ ਵਾਲੇ, ਘੋੜਿਆਂ ਦੀ ਲਿੱਦ ਪਿਛਾਂ ਹਟਾ ਕੇ ਫੋੜਾ ਮੋਢੇ ਉੱਤੇ ਰੱਖਿਆ ਤੇ ਚੱਲੇ ਆ ਰਹੇ ਸੀ। ਤੇ ਸਤਿਗੁਰੂ ਕਹਿੰਦੇ, ਤੈਨੂੰ ਉਹ ਧੰਨਾ ਸਿੰਘ ਵਰਗਾ ਕਰ ਦਈਏ। ਤੇ ਰਾਜੇ ਨੇ ਵੇਖਿਆ ਵੀ ਬੈਲੇ ਕੁਚੈਲੇ ਕੱਪੜੇ ਪਾਏ, ਗਰੀਬੜਾ ਜਿਹਾ ਬੰਦਾ, ਮੈਂ ਏਡਾ ਵੱਡਾ ਰਾਜਾ, ਤੇ ਹੱਥ ਜੋੜ ਕਹਿੰਦਾ, ਮਹਾਰਾਜ ਇਹ ਮੇਰੇ ਤੇ ਕਿਰਪਾ ਕਰਨ ਲੱਗੇ ਹੋ ਕਿ ਕਹਿਰ ਕਰਨ ਲੱਗੇ ਹੋ? ਸਤਿਗੁਰਾਂ ਨੇ ਆਵਾਜ਼ ਮਾਰੀ, ਧੰਨਾ ਸਿੰਘ ਅੱਗੇ ਆ। ਧੰਨਾ ਸਿੰਘ ਅੱਗੇ ਆਇਆ, ਫੋੜਾ ਪਿਛਾਂ ਰੱਖਿਆ, ਹੱਥ ਜੋੜ ਮਸਤਕ ਝੁਕਾਏ। ਤੇ ਸਤਿਗੁਰੂ ਕਹਿੰਦੇ, ਤੇਰੇ ਤੇ ਬੜੇ ਪ੍ਰਸੰਨ ਹੋਏ ਆ, ਬੜਾ ਸੇਵਾ ਭਾਵਨਾ ਵਿੱਚ ਜੁੜਿਆ, ਕੁਛ ਮੰਗ। ਤੇ ਭਾਈ ਧੰਨਾ ਸਿੰਘ ਦੇ ਮੁਖੋਂ ਵੀ ਨਿਕਲਿਆ, ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ। ਤੇ ਸਤਿਗੁਰੂ ਕਹਿੰਦੇ, ਧੰਨਾ ਸਿੰਘ ਤੈਨੂੰ ਆ ਰਾਜੇ ਵਰਗਾ ਕਰ ਦਈਏ। ਤੇ ਭਾਈ ਧੰਨਾ ਸਿੰਘ ਕੰਬ ਕੇ ਕਹਿੰਦੇ ਨੇ, ਮਹਾਰਾਜ ਕਿਰਪਾ ਕਰਨ ਲੱਗੇ ਹੋ ਕਿ ਮੇਰੇ ਤੇ ਕਹਿਰ ਕਰਨ ਲੱਗੇ ਹੋ? ਰਾਜਾ ਹੈਰਾਨ ਹੋ ਗਿਆ, ਮੈਂ ਇਸ ਵਰਗਾ ਬਣਨਾ ਕਹਿਰ ਸਮਝਦਾ ਸਾਂ, ਇਹ ਮੇਰੇ ਵਰਗਾ ਬਣਨਾ ਕਹਿਰ ਸਮਝਦਾ ਹੈ? ਸਤਿਗੁਰੂ ਕਹਿਣ ਲੱਗੇ, ਉਹ ਰਾਜਨ, ਦੁਨੀਆਂ ਦੇ ਸੁੱਖ ਭੋਗ ਰਾਜ ਪਦਵੀ ਮਿਲ ਜਾਏ, ਪਰ ਗੁਰਸਿੱਖੀ ਜੀਵਨ ਤੇ ਨਾਮ ਸਿਮਰਨ ਤੋਂ ਸਖਣਾ ਹੋਵੇ। ਸਾਡੇ ਸਿੱਖ ਨੂੰ ਪੁੱਛ ਕੇ ਵੇਖ ਕੇ ਕਿਰਪਾ ਨਹੀਂ ਕਹਿੰਦੇ, ਤੇ ਕਹਿਰ ਕਹਿੰਦੇ ਨੇ। ਸਤਿ ਸ੍ਰੀ ਅਕਾਲ। ਐ ਮਾਲਕ, ਇਹ ਦੁਨੀਆਂ ਦੇ ਜਿੰਨੇ ਸੁੱਖ ਸੰਪਦਾ ਨੇ, ਅਗਰ ਤੇਰਾ ਨਾਮ ਨਹੀਂ, ਤੇਰਾ ਸਿਮਰਨ ਨਹੀਂ, ਗੁਰਸਿੱਖੀ ਜੀਵਨ ਨਹੀਂ, ਅਗਰ ਮੈਂ ਧਰਮ ਨਹੀਂ ਕਮਾ ਸਕਦਾ, ਤੇ ਮੇਰੇ ਵਾਸਤੇ ਇਹ ਕਿਰਪਾ ਨਹੀਂ ਹੈ। ਇਸ ਕਰਕੇ ਐਵੇਂ ਅਕੇਲਾ ਸੰਸਾਰਕ ਸੰਪਦਾ ਤੇ ਸਾਜੋ ਸਮਾਨ ਨਾਲ ਭਰਪੂਰ ਵਿਅਕਤੀ ਨੂੰ ਨਾ ਆਖਦਿਆ ਕਰੀਏ ਵੀ ਇਹਦੇ ਤੇ ਰੱਬ ਦੀ ਬੜੀ ਕਿਰਪਾ। ਆਮ ਸਾਡਾ ਤਕਾਜ਼ਾ ਇੱਥੇ ਖਲੋਤਾ ਹੁੰਦਾ, ਨਹੀਂ, ਉਸ ਤੇ ਕਿਰਪਾ ਜੋ ਗੁਰੂ ਚਰਨਾਂ ਵਿੱਚ ਬੈਠੇ। ਮੈਂ ਇਹ ਵੀ ਬੇਨਤੀ ਕਰਦੇ ਹਾਂ, ਇਸ ਵਕਤ ਆਪ ਜਿੱਥੇ ਜਿੱਥੇ ਵੀ ਜੁੜ ਬੈਠੇ ਹੋ, ਤੁਹਾਡੇ ਤੇ ਗੁਰੂ ਦੀ ਕਿਰਪਾ ਕਿ ਰੱਬ ਦੇ ਗੁਣ ਸੁਣ ਰਹੇ ਹੋ ਤੇ ਰੱਬ ਦੇ ਗੁਣ ਗਾ ਰਹੇ ਹੋ। ਬਸ ਗੁਣ ਨਿਧਾਨ, ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਧਾਰੀ।
ਸੋ ਸੁਖੀਆ ਧੰਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਹਜੂਰ ਕਹਿੰਦੇ ਨੇ, ਰੱਬ ਦੀ ਕਿਰਪਾ ਹੈ, ਗੁਣ ਗਾ ਰਿਹਾ ਹੈ, ਉਹ ਸੁਖੀਆ ਹੈ, ਉਸ ਦਾ ਜਨਮ ਧੰਨ ਹੈ, ਉਸ ਤੋਂ ਮੈਂ ਸਦਕੇ ਸਦਕੇ ਜਾਂਦਾ। ਦੇਖੋ, ਇੱਕ ਪੰਕਤੀ ਵਿੱਚ ਤਿੰਨ ਪੱਖ ਦੱਸੇ ਨੇ, ਉਹ ਸਿਮਰਨ ਕਰਨ ਵਾਲਾ ਸੁਖੀਆ ਹੈ, ਉਸ ਕੋਲ ਸਾਰੇ ਸੁੱਖ ਨੇ, ਧਿਆਨ ਚ ਰੱਖ ਲੈਣਾ। ਉਹ ਤੇ ਮੇਰੇ ਪਾਤਸ਼ਾਹ ਜੀ ਮਾਛੀ ਵਾਲੇ ਦੇ ਜੰਗਲਾਂ ਵਿੱਚ ਵੀ ਹੋਣ, ਉੱਥੇ ਵੀ ਕੀ ਪਏ ਉਚਾਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਬੇਨਤੀ ਕਰਾਂ, ਉਸ ਵਕਤ ਵੀ ਆਪਣੇ ਜੀਵਨ ਦਾ ਆਨੰਦ ਤਿਵੇਂ ਦਾ ਤਿਵੇਂ ਸੰਭਾਲੀ ਬੈਠੇ ਨੇ ਜਿਵੇਂ ਕਦੀ ਅਨੰਦਪੁਰ ਸਾਹਿਬ ਦੇ ਸਿੰਘਾਸਨ ਤੇ ਬੈਠੇ ਆਨੰਦ ਵਿੱਚ ਸਨ। ਇਹ ਸੱਚ ਹੈ, ਸਿਮਰਨ ਹੈ, ਯਾਦ ਹੈ, ਰੱਬ ਦੀ ਕਿਰਪਾ ਹੈ, ਤੇ ਉਹ ਧੰਨ ਹੈ, ਉਹ ਸੁਖੀਆ ਜੀਵਨ ਵਾਲਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਂ ਐਸੇ ਬੰਦਗੀ ਸਿਮਰਨ ਕਰਨ ਵਾਲੇ ਗੁਰਸਿੱਖ ਤੋਂ ਕੁਰਬਾਨ ਜਾਵਾਂ, ਬਲਹਾਰ ਬਲਹਾਰ ਜਾਵਾਂ, ਸਦਕੇ ਸਦਕੇ ਜਾਵਾਂ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਯਾਦ ਕਰਦਿਆਂ ਸਿਮਰਨ ਭਰਿਆ, ਕਦਮ ਉਠਾਇਆ ਤੇ ਰੱਬ ਦੀ ਯਾਦ ਵਿੱਚ ਜੁੜ ਬੈਠੇ ਨੇ। ਔਰ ਸੱਚ ਇਹ ਹੈ, ਉਹ ਰੱਬੀ ਪੁਰਸ਼ ਰੱਬ ਨਾਲ ਜੁੜੇ ਹੋਏ, ਉਹਨਾਂ ਨੇ ਅੰਦਰ ਮਨ ਕਰਕੇ ਬੰਦਗੀ ਤੇ ਸਿਮਰਨ ਨਾਲ ਜੁੜਨਾ ਕੀਤਾ। ਇੱਕ ਮੈਂ ਬੇਨਤੀ ਛੋਟੀ ਜਿਹੀ ਕਰਨ ਲੱਗਾ, ਧਿਆਨ ਦੇਣਾ। ਦੇਖੋ, ਅੰਦਰ ਦੇ ਮਨ ਨਾਲ ਸਿਮਰਨ ਵਿੱਚ ਜੁੜ ਜਾਣਾ ਇਹ ਇੱਕ ਮਨ ਦੀ ਧਰਮ ਦੀ ਕਮਾਈ ਹੈ। ਜਿਵੇਂ ਸਰੀਰ ਕਮਾਈ ਕਰੇ ਤੇ ਪੈਸਾ ਕਮਾਈਦਾ, ਮਨ ਕਮਾਈ ਜਦੋਂ ਕਰਦਾ ਤੇ ਉੱਥੇ ਨਾਮ ਧਨ ਕਮਾਈਦਾ ਹੈ। ਪਰ ਇੱਕ ਅਦੀਬ ਨੇ ਬੜੀ ਸੁੰਦਰ ਗੱਲ ਲਿਖੀ ਹੈ, ਉਹ ਕਹਿੰਦਾ ਮਨ ਕਮਾਈ ਕੋਈ ਕੋਈ ਕਰਦਾ, ਤਨ ਕਮਾਵਣ ਜਾ ਤੇ ਤਨ ਕਮਾਵੇ ਤਨ ਹੀ ਖਾਵੇ, ਜਦ ਮਿਲੇ ਤਨਖਾਹ। ਕੀ ਕਹਿੰਦੇ, ਕੀ ਮਿਲੀ? ਤਨਖਾਹ ਮਿਲੀ। ਤੇ ਤਨਖਾਹ ਦੇ ਅਰਥ ਅਖਰੀ ਅਰਥ ਸੰਧੀ ਛੇਦਨ ਕਰਕੇ ਕੀ ਕੀਤੇ, ਤਨ ਖਾ, ਕਮਾਇਆ ਕਿਸ ਨੇ? ਤਨ ਨੇ। ਤੇ ਖਾਧਾ ਕਿਸ ਨੇ? ਤਨ ਨੇ। ਮਨ ਕਮਾਈ ਕੋਈ ਕੋਈ ਕਰਦਾ, ਤਨ ਕਮਾਵਣ ਜਾ, ਤਨ ਕਮਾਵੇ ਤਨ ਹੀ ਖਾਵੇ, ਜਦ ਮਿਲੇ ਤਨਖਾਹ ਹੱਥ ਕਾਰ ਤੇ ਚਿੱਤ ਕਰਤਾਰ ਨੂੰ ਲੈ ਕੇ ਕਰੇ ਕਮਾਈ, ਤਨ ਵੀ ਰਜਿਆ ਮਨ ਵੀ ਰਜਿਆ, ਜਪਦਾ ਹੈ ਹਰ ਸਾਹ ਉਹ ਹੈ ਅੰਦਰ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਹਾਰੀ, ਉਸ ਤੋਂ ਸਦਕੇ ਸਦਕੇ ਸਤਿਗੁਰੂ ਕਹਿੰਦੇ ਅਸੀਂ ਜਾਂਦੇ ਹਾਂ ਜੀ। ਇੱਥੋਂ ਦੇ ਅੱਜ ਪਾਵਨ ਹੁਕਮ ਤੱਕ ਦੀ ਵਿਚਾਰ ਸ਼ਰਵਣ ਕੀਤੀ, ਆਓ ਥੋੜਾ ਜਿਹਾ ਸਮਾਂ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲ ਰਹੀ ਬਾਣੀ ਨੂੰ ਅਸੀਂ ਜਪ ਰੂਪ ਵਿੱਚ ਤੇ ਵਿਚਾਰ ਰੂਪ ਵਿੱਚ ਸਾਂਝਾ ਕਰੀਏ ਜੀ।
ਸਤਿਯੁਗ ਸਾਚ ਕਹੈ ਸਭ ਕੋਈ,
ਸਤਿਯੁਗ ਦੀ ਗੱਲ ਲੋਕ ਕਰਦੇ ਕੀ ਕਹਿੰਦੇ ਸਨ, ਵੀ ਸਤਿਯੁਗ ਵਿੱਚ ਸੱਚ ਵਰਤਦਾ ਹੈ। ਸਤਿਯੁਗ ਸਾਚ ਕਹੈ ਸਭ ਕੋਈ, ਸਭ ਕਹਿੰਦੇ ਸਨ ਵੀ ਇਹ ਸਤਿਯੁਗ ਵਿੱਚ ਸੱਤ ਵਰਤਦਾ। ਪਰ ਹਜ਼ੂਰ ਅਗਲੀ ਪੰਕਤੀ ਵਿੱਚ ਇੱਕ ਗੱਲ ਸਮਝਾਉਂਦੇ ਹਨ ਜੀ,
ਸੱਚ ਵਰਤੈ ਸਾਚਾ ਸੋਈ।
ਜਦੋਂ ਸੱਚ ਵਰਤਦਾ ਹੈ ਨਾ ਅੰਦਰ, ਤਾਂ ਸਮਝ ਲੈਣਾ ਸਤਿਯੁਗ ਦਾ ਸੱਚ ਹੈ, ਵਰਨਾ ਉਸ ਯੁਗ ਵਿੱਚ ਵੀ ਕਦੀ ਤੁਸੀਂ ਝਾਤ ਮਾਰ ਕੇ ਦੇਖਿਓ, ਬੜੇ ਬੜੇ ਜ਼ਬਰ ਤੇ ਜ਼ੁਲਮ ਕਰਨ ਵਾਲੇ ਸਤਿਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਵਿੱਚ ਵੀ ਉਹ ਕੰਸ ਜੈਸੇ ਆਏ, ਰਾਵਣ ਜੈਸੇ ਆਏ। ਗੱਲ ਧਿਆਨ ਚ ਰੱਖ ਲੈਣਾ, ਬੜੇ ਬੜੇ ਉਪਦਰਵ ਵੀ ਉਹਨਾਂ ਕੀਤੇ, ਪਰ ਗੱਲ ਯੁਗ ਦੀ ਨਹੀਂ ਹੈ, ਗੱਲ ਹੈ ਅੰਦਰ ਸੱਚ ਵਰਤਦਾ ਹੋਵੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਇਹ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧਿਆਨ ਚ ਰੱਖਣਾ, ਇਸ ਵਕਤ ਅਸੀਂ ਇਸ ਨੂੰ ਕਲਯੁਗ ਕਹਿੰਦੇ ਹਾਂ, ਪਰ ਸੱਚ ਤੇ ਇਹ ਹੈ ਕਲਯੁਗ ਵਿੱਚ ਵੀ ਕੋਈ ਸਤਿਯੁਗ ਵਿੱਚ ਵਰਤ ਰਿਹਾ ਹੋਵੇਗਾ, ਜਿਨ੍ਹਾਂ ਕੋਲ ਅੰਮ੍ਰਿਤ ਵੇਲਾ ਰਸਨਾ ਤੇ ਸੱਚ, ਹਿਰਦੇ ਵਿੱਚ ਸੱਚ, ਉੱਠਦੇ ਕਦਮ ਸੱਚ ਵੱਲ, ਉਹ ਹੈ ਸੱਚ ਵਰਤਾ ਆਪਣੇ ਜੀਵਨ ਵਿੱਚ। ਜਿਨ੍ਹਾਂ ਨੇ ਸੱਚ ਨੂੰ ਵਰਤਿਆ, ਉਸ ਹਜ਼ੂਰ ਕਹਿੰਦੇ ਨੇ ਉਹ ਸੱਚਾ ਹੈ, ਉਹ ਇਸ ਯੁੱਗ ਵਿੱਚ ਵੀ ਸਤਿਯੁਗ ਵਿੱਚ ਹੀ ਬੈਠਾ ਹੈ ਜੀ।
ਮਨ ਮੁਖ ਸਾਚ ਭਰਮ ਪਉ ਭੰਜਨ, ਗੁਰਮੁਖ ਸਾਚ ਸਖਾਈ ਹੈ।
ਮਨ ਮੁਖ ਸਾਚ ਭਰਮ ਪਉ ਭੰਜਨ, ਗੁਰਮੁਖ ਸਾਚ ਸਖਾਈ ਹੈ। ਮਨ ਦੁਆਰਾ ਮੁਖ ਵਿੱਚ ਜਿਨ੍ਹਾਂ ਦੇ ਸੱਚ ਹੈ, ਥੋੜੀ ਗੱਲ ਧਿਆਨ ਚ ਰੱਖਿਓ, ਮਨ ਦੁਆਰਾ ਮੁਖ ਵਿੱਚ ਸੱਚ ਹੋਵੇ, ਇਕੱਲਾ ਮੁਖ ਵਿੱਚ ਹੀ ਸੱਚ ਨਾ ਹੋਵੇ। ਜਿਨ ਮਨ ਹੋਰ ਮੁਖ ਹੋਰ, ਦੋਨਾਂ ਦਾ ਸੰਯੋਗ ਨਾ ਹੋਇਆ, ਸੇ ਕੰਢੇ ਕੱਚਿਆ। ਰਸਨਾ ਨਾਲ ਵਾਹਿਗੁਰੂ ਕਹਿ ਲੈਣਾ, ਸਤਨਾਮ ਕਹਿ ਲੈਣਾ, ਸੱਚ ਦੀ ਗੱਲ ਕਰ ਲੈਣੀ, ਇਹ ਬਾਹਰ ਬਾਹਰ ਦੀ ਗੱਲ ਹੈ, ਪਰ ਮਨ ਵਿੱਚ ਉਹ ਅੰਦਰ ਸੱਚ ਵਸਿਆ ਹੋਵੇ ਤੇ ਫਿਰ ਭਰਮ ਤੇ ਭਉ ਭੰਜਨ ਨਾ ਰਹਿ ਜੇ ਅੰਦਰ। ਭਰਮ ਕੋਈ ਭਰਮ ਨਹੀਂ, ਮੈਂ ਬੇਨਤੀ ਕਰਾਂ, ਚੂੰਕਿ ਹੋਵੇ ਕੁਝ ਹੋਰ ਤੇ ਨਜ਼ਰ ਆਵੇ ਕੁਝ ਹੋਰ, ਉਹਨੂੰ ਭਰਮ ਕਹਿੰਦੇ। ਧਿਆਨ ਚ ਰੱਖਿਓ, ਅਗਰ ਅੰਦਰ ਸੁਰਤ ਵਿੱਚ ਜੋ ਹੈ ਭਰਮ ਦੂਰ ਕਰਕੇ, ਜੋ ਹੈ ਅਸਲ ਵਿੱਚ ਉਹ ਨਜ਼ਰ ਆਉਣ ਲੱਗ ਜਾਏ, ਹੈ ਰੱਬ, ਰੱਬ ਨਜ਼ਰ ਆਉਣ ਲੱਗ ਜਾਏ। ਪਰ ਜੇ ਹੋਵੇ ਰੱਸੀ ਤੇ ਨਜ਼ਰ ਆਵੇ ਸੱਪ, ਸੱਪ ਤੇ ਨਹੀਂ ਹੈ ਨਾ, ਰੱਸੀ ਦੀ ਤਰ੍ਹਾਂ ਆਕਾਰ ਧਾਰਨ ਕਰਕੇ ਹਨੇਰੇ ਵਿੱਚ ਹੋਵੇ ਪਿਆ। ਇਹਨੂੰ ਵਿਦਵਾਨਾਂ ਨੇ ਇੰਜ ਕਿਹਾ, ਮੰਦ ਅੰਧਕਾਰ ਵਿੱਚ ਜੇ ਤੇ ਹੋਵੇ ਪੂਰਾ ਹੀ ਅੰਧੇਰਾ ਤੇ ਕੁਝ ਵੀ ਨਾ ਦਿਸੇ, ਜੇ ਹੋਵੇ ਪੂਰੀ ਰੋਸ਼ਨੀ ਤੇ ਸਹੀ ਦਿਸੇ। ਪੂਰਾ ਅੰਧੇਰਾ ਵੀ ਨਹੀਂ ਸੀ, ਪੂਰੀ ਰੋਸ਼ਨੀ ਵੀ ਨਹੀਂ ਸੀ, ਉਹ ਥੋੜੇ ਜੇ ਅੰਧੇਰੇ ਵਿੱਚ ਪਈ ਹੋਈ ਰੱਸੀ ਵੇਖੀ ਨਾ, ਫਿਰ ਹਜ਼ੂਰ ਬਾਣੀ ਚ ਕਹਿੰਦੇ ਨੇ ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਇੱਥੇ ਲਿਖਿਆ ਰਾਜ ਅਰਥ ਹੈ ਰੱਜੂ, ਭੁਯੰਗ ਯਾਨੀ ਰੱਸੀ ਵਿੱਚ ਜਿਵੇਂ ਭੁਯੰਗ ਸਰਪ ਨਜ਼ਰ ਆਇਆ, ਉਹ ਅਸਲ ਵਿੱਚ ਸਰਪ ਹੈ ਨਹੀਂ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗਦ ਪਈ ਹਮਾਰੀ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤਸ, ਮੰਨ ਲੈਣਾ ਇਹ ਮੇਰੇ ਨੇ, ਇਹ ਸੁਖਦਾਇਕ ਨੇ, ਇਹ ਸੋਹਣੇ ਨੇ, ਇਹ ਸਾਡਾ ਭਰਮ ਹੈ, ਕੋਈ ਮੇਰਾ ਨਹੀਂ ਹੈ। ਮਨ ਰੇ ਕਹਾਂ ਪਿਓ ਤੈ ਬੌਰਾ, ਐਨਸ ਔਦ ਘਟੈ ਨਹੀਂ ਜਾਣੈ, ਪਿਓ ਲੋਭ ਸੰਗ ਹੋਰਾ, ਜੋ ਤਨ ਤੈ ਆਪਣੋ ਕਰ ਮਾਨਿਓ। ਅਰ ਸੁੰਦਰ ਗ੍ਰਹਿ ਨਾਰੀ, ਇਨਮੇ ਕਸ਼ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ, ਉਹ ਸੋਚ ਉਹ ਵਿਚਾਰ ਕਰ, ਉਹ ਭਰਮ ਲਾ ਤੇ ਵੇਖ ਵੀ ਇਹਨਾਂ ਵਿੱਚ ਤੇਰਾ ਕੋਈ ਹੈ। ਭਾਵੇਂ ਤਨ ਹੈ ਭਾਵੇਂ ਸੁੰਦਰ ਨਾਰੀ ਹੈ, ਤੇ ਚਾਹੇ ਤੇਰਾ ਆਪਣਾ ਘਰ, ਜੋ ਤਨ ਤੈ ਆਪਣੋ ਕਰ ਮਾਨਿਓ। ਅਰ ਸੁੰਦਰ ਗ੍ਰਹਿ ਨਾਰੀ, ਇਨਮੇ ਕਸ਼ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ, ਬਸ ਉਹ ਅੰਦਰ ਭਰਮ ਉਹ ਦੂਰ ਕਰ ਦਿੰਦਾ, ਰਹਿੰਦਾ ਘਰ ਵਿੱਚ ਨਾਰੀ ਵਿੱਚ, ਪਤੀ ਪਾਸ ਪਤਨੀ ਪਾਸ, ਸਰੀਰ ਚ ਵੀ ਜੀਂਦਾ, ਪਰ ਇਹਨਾਂ ਨੂੰ ਆਪਣਾ ਨਹੀਂ ਜਾਣਦਾ, ਇਹ ਭਰਮ ਦੂਰ ਹੋ ਗਿਆ, ਕੋਈ ਵੀ ਨਹੀਂ ਆਪਣਾ, ਆਪਣਾ ਵਾਹਿਗੁਰੂ। ਆਪਣ ਤਨ ਨਹੀਂ ਜਾਂ ਕੋ ਗਰਬਾ, ਰਾਜ ਮਿਲਖ ਨਹੀਂ ਆਪਣ ਦਰਬਾ, ਆਪਣ ਨਹੀਂ ਕਾਂ ਕੋ ਲਪਟਾਇਓ, ਆਪਣ ਨਾਮ ਸਤਿਗੁਰ ਤੇ ਪਾਇਓ, ਸੁੱਤ ਬਣਤਾ ਆਪਣ ਨਹੀਂ ਪਾਈ, ਇਸ਼ਟ ਮੀਤ ਆਪ ਬਾਪ ਨਾ ਮਾਈ। ਐ ਭਲਿਆ ਜੋ ਕੁਝ ਵੀ ਤੈਨੂੰ ਭਰਮ ਭੁਲੇਖੇ ਵਿੱਚ ਲਪੇਟੀ ਬੈਠਾ, ਇਸ ਦੁਨੀਆਂ ਵਿੱਚ ਤੇਰਾ ਕੋਈ ਵੀ ਆਪਣਾ ਨਹੀਂ ਹੈ, ਭਾਉ ਦੂਰ ਹੋ ਗਿਆ। ਉਹੀ ਰੱਸੀ ਸੀ ਭਰਮ ਭਾਉ ਦਾ ਕਾਰਨ ਬਣਦਾ, ਧਿਆਨ ਚ ਰੱਖਿਓ, ਹੈ ਰੱਸੀ ਸੀ, ਭਰਮ ਪੈ ਗਿਆ ਸਾਪੇ ਤੇ ਡਰੇਗਾ ਕਿ ਨਹੀਂ ਡਰੇਗਾ, ਤੇ ਜੇ ਭਰਮ ਦੂਰ ਹੋ ਗਿਆ ਤੇ ਭਾਉ ਚਲਾ ਜਾਏਗਾ ਨਾ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਮਨਮੁਖ ਸੱਚ ਨਾਲ ਜੁੜ ਗਿਆ, ਭਰਮ ਤੇ ਭਾਉ ਭੰਜਨ ਹੋ ਗਿਆ, ਗੁਰਮੁਖ ਸਾਚ ਸਿਖਾਈ ਹੈ, ਉਹ ਹੁਣ ਗੁਰੂ ਵੱਲ ਮੁੱਖ ਹੋ ਗਿਆ, ਉਹ ਗੁਰੂ ਵੱਲ ਮੁੱਖ ਹੋਣ ਨਾਲ ਹੁਣ ਸੱਚ ਨੂੰ ਸਿਖਾਈ, ਆਪਣੀ ਮਿੱਤਰਤਾ ਵਾਲਾ ਆਪਣਾ ਦੋਸਤ ਮਿੱਤਰ ਬਣਾ ਲਿਆ, ਵੀ ਸੱਜਣ ਸੱਚਾ ਪਾਤਸ਼ਾਹ, ਉਹ ਹੁਣ ਮੇਰਾ ਪਾਤਸ਼ਾਹ ਸੱਜਣ ਹੈ। ਇਹ ਸੱਚ ਹੈ ਕਿ ਗੁਰਮੁਖ ਨੇ ਉਸ ਸੱਚ ਨਾਲ ਜੁੜ ਕੇ ਸੱਚ ਨੂੰ, ਸੱਚ ਦੇ ਮਾਲਕ ਨੂੰ ਆਪਣਾ ਮਿੱਤਰ ਬਣਾ ਲਿਆ। ਤੇ ਹਰ ਜੀਓ, ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ, ਜਿੰਨੀ ਠੱਗੀ ਜਗ ਠੱਗਿਆ, ਸੇ ਤੁਧ ਮਾਰ ਨਿਵਾੜਾ, ਗੁਰ ਭੌਜਲ ਪਾਰ ਲੰਘਾਇਆ, ਜਿੱਤਾ ਪਵਾੜਾ, ਗੁਰਮਤੀ ਸਭ ਰਸ ਭੋਗਦਾ, ਵੱਡਾ ਅਖਾੜਾ, ਹੁਣ ਤੇ ਮਿੱਤਰ ਹੋ ਗਿਆ ਵਾਹਿਗੁਰੂ। ਹਜ਼ੂਰ ਕਹਿੰਦੇ ਨੇ ਫਿਰ ਜ਼ਿੰਦਗੀ ਦਾ ਪਰਮ ਆਨੰਦ, ਕਿਉਂਕਿ ਵਾਹਿਗੁਰੂ ਸਾਡਾ ਦੋਸਤ ਹੋਵੇ, ਮਿੱਤਰ ਹੋਵੇ, ਤੇ ਸਾਨੂੰ ਕੀ ਫਿਕਰ ਹੈ। ਇਸ ਕਰਕੇ ਤਮਾਮ ਜਗਤ ਦਾ ਮਾਲਕ ਕਹਿੰਦੇ ਨੇ ਉਸ ਗੁਰਸਿੱਖ ਪਿਆਰੇ ਦਾ ਮਿੱਤਰ ਹੁੰਦਾ ਹੈ ਜੀ।
ਤ੍ਰੇਤਾ ਧਰਮ ਕਲਾ ਇੱਕ ਚੂਕੀ,
ਪੁਰਾਤਨ ਸਮੇਂ ਚ ਕਹਿੰਦੇ ਸਨ ਤ੍ਰੇਤਾ ਵਿੱਚ ਉਹ ਬਲਦ ਦੇ ਇੱਕ ਪੈਰ ਚਲਾ ਗਿਆ ਤੇ ਤਿੰਨ ਰਹਿ ਗਏ। ਹਜ਼ੂਰ ਕਹਿੰਦੇ ਨੇ ਉਹ ਬਲਦ ਕੀ ਹੈ, ਧਰਮ ਧੌਲ, ਧਰਮ ਦਿਆ ਕਾ ਪੂਤ, ਸੱਚ ਕਰਕੇ ਜਾਣਿਓ। ਹੁਣ ਤ੍ਰੇਤਾ ਯੁੱਗ ਆਇਆ, ਯੁੱਗ ਪਲਟਿਆ, ਕਹਿੰਦੇ ਨੇ ਇੱਕ ਕਲਾ ਜਿਹੜੀ ਸੀ ਉਹ ਚਲੀ ਗਈ ਜੀ।
ਤੀਨ ਚਰਨ ਇੱਕ ਦੁਬਿਦਾ ਸੂਕੀ,
ਉਹ ਹੁਣ ਤਿੰਨ ਚਰਨ ਰਹਿ ਗਏ ਅੰਦਰ। ਦੁਬਿਦਾ ਸੂਕੀ ਦੇ ਅਰਥ ਨੇ ਸ਼ੂਕਦੀ ਹੈ, ਅੰਦਰ ਦੁਬਿਦਾ, ਮੇਰ ਤੇ ਦਵੈਵਿਦਾ, ਦੋ ਤਰ੍ਹਾਂ ਦਾ ਧਰਮ ਵੀ ਕਮਾ ਲੋ, ਐਸ਼ੋ ਇਸ਼ਰਤ ਵੀ ਕਰ ਲੋ, ਇਬਾਦਤ ਹੈ ਮਸਜਿਦ ਮੇ, ਸ਼ਰਾਬ ਹੈ ਮੈਖਾਨੇ ਮੇ, ਖੁਦਾ ਵੀ ਰਾਜੀ ਰਹੇ ਔਰ ਸ਼ੈਤਾਨ ਵੀ ਨਾਰਾਜ਼ ਨਾ ਹੋ। ਦੁਬਿਧਾ ਵਿੱਚ ਦੋਨੋ ਪਾਸੇ ਚੱਲੇ ਜਾ ਰਹੇ ਨੇ, ਇੱਕ ਕਦਮ ਅਗਾਂਹ ਉਠਾਇਆ, ਇੱਕ ਕਦਮ ਪਿਛਾਂਹ ਰੱਖ ਲਿਆ। ਮੈਂ ਬੇਨਤੀ ਕਰਾਂ, ਖਿਮਾ ਕਰ ਦੇਣਾ, ਅਗਰ ਬਾਹਰੋਂ ਬਾਹਰੋਂ ਦਿਖਾਵੇ ਦਾ ਅਕੇਲਾ ਮਨ ਨੂੰ ਭੁਲੇਖਾ ਪਾਉਣ ਦਾ ਧਰਮ ਕਮਾਵਾਂਗੇ ਤੇ ਦੁਬਿਧਾ ਵਿੱਚ ਅੰਦਰ अपना आपा एक सत मार्ग दा पांधी नहीं बनेगा जी।
गुरमुख होवै सो साच बखाना, मनमुख पचै अवाई हे।
गुरमुख होवै हजूर कहंदे ने सो साच बखाना, गुरमुख होवै गुरु वाल मुख होवे, मन दा मुख गुरु वाल होवे। शरीरक तौर ते भी गुरु नूं पिठ नहीं देंदा गुरु का सिख, मानसिक तौर ते भी ਇਹ ਨਹੀਂ ਵੀ ਇਥੋਂ ਉੱਠ ਕੇ ਚਲੇ ਗਏ, ਗੁਰੂ ਭੁੱਲ ਗਿਆ, ਗੁਰੂ ਦੇ ਦਿੱਤੇ ਅਸੂਲ ਭੁੱਲ ਗਏ, ਗੁਰੂ ਦਾ ਦਿੱਤਾ ਉਪਦੇਸ਼ ਭੁੱਲ ਗਿਆ, ਹੁਣ ਮਨ ਮਰਜ਼ੀ ਨਾਲ ਜੀਵੀਏ। ਨਹੀਂ, ਗੁਰਮੁਖ ਹੋਵੇ ਸੋ ਸਾਚ ਵਖਾਣਾ, ਉਹ ਸੱਚ ਵਖਿਆਨ ਕਰਦਾ, ਉਹ ਸੱਚ ਬੋਲਦਾ, ਉਹ ਅੰਦਰੋਂ ਮਨ ਕਰਕੇ ਵੀ ਸੱਚ ਦਾ ਪਹਿਰੇਦਾਰ ਬਣ ਜਾਂਦਾ। ਹਜ਼ੂਰ ਕਹਿੰਦੇ ਨੇ ਮਨਮੁਖ ਪਚੈ ਅਵਾਈ ਹੈ, ਜੋ ਮਨਮੁਖ ਹੈ ਉਹ ਖੁਆਰ ਹੋ ਕੇ, ਉਹ ਦੁਖੀ ਹੋ ਕੇ ਆਪਣਾ ਜੀਵਨ ਉਹ ਨਸ਼ਟ ਕਰ ਲੈਂਦਾ। ਐਵੇਂ ਅਜਾਈ ਸੰਸਾਰ ਵਿੱਚ ਹੀ ਜੋ ਕੋਈ ਜ਼ਿੰਦਗੀ ਦਾ ਮਕਸਦ ਹੱਲ ਨਹੀਂ ਹੁੰਦਾ, ਬਸ ਐਵੇਂ ਜੀਵਨ ਅਜਾਈ ਗਵਾ ਲੈਂਦਾ। ਮੈਂ ਅਰਜ ਕਰਾਂ ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਹ ਜੀਵਨ ਅੱਜ ਆਪ ਜੀ ਦੀ ਸ਼ਰਨ ਵਿੱਚ ਭਾਵੇਂ ਪਹਿਲੇ ਕਦਮ ਉਠਾਉਂਦਿਆਂ, ਅਜੇ ਸ਼ੁਰੂਆਤ ਹੀ ਹੈ ਮੇਰੀ, ਪਰ ਮੇਰੇ ਤੇ ਰਹਿਮਤ ਕਰ ਦਿਓ ਨਾ, ਮੈਂ ਆਪ ਜੀ ਨੂੰ ਭੁੱਲਾਂ ਨਾ, ਮੈਂ ਆਪ ਜੀ ਦੇ ਚਰਨ ਕਮਲਾਂ ਨਾਲ ਐਸਾ ਜੁੜ ਜਾ, ਐਸਾ ਜੁੜ ਜਾ ਕਿ ਆਪਣਾ ਜੀਵਨ ਮਨ ਮੁੱਖਾਂ ਜੈਸਾ ਬਤੀਤ ਹੋਇਆ ਹੋਵੇਗਾ, ਪਰ ਹੁਣ ਮੇਰਾ ਜੀਵਨ ਗੁਰੂ ਵੱਲ ਜੁੜ ਕੇ ਗੁਰਮੁਖ ਬਣ ਕੇ ਇਹ ਜੀਵਨ ਆਪ ਜੀ ਦੀ ਚਰਨ ਸ਼ਰਨ ਨਾਲ ਜੁੜ ਜਾਵੇ। ਇੱਕ ਗੱਲ ਜ਼ਰੂਰ ਧਿਆਨ ਚ ਰੱਖਿਓ, ਜਿਨ੍ਹਾਂ ਨੇ ਇਹ ਜੀਵਨ ਧਰਮ ਨਾਲ ਜੋੜਿਆ ਉਹ ਭਾਵੇਂ ਛੋਟੇ ਛੋਟੇ ਸਾਹਿਬਜ਼ਾਦੇ ਸਨ, ਨੀਹਾਂ ਵਿੱਚ ਤੇ ਚਿਣੇ ਗਏ, ਪਰ ਧਰਮ ਦੀ ਨੀਂਹ ਨੂੰ ਡੋਲਣ ਨਹੀਂ ਦਿੱਤਾ। ਉਹ ਜ਼ਾਲਮਾਂ ਨੇ ਜਿਨ੍ਹਾਂ ਨੀਹਾਂ ਵਿੱਚ ਚਿਣਿਆ, ਨਾ ਤੇ ਉਹ ਸਰਹੰਦ ਦੀਆਂ ਨੀਹਾਂ ਕਾਇਮ ਰਹੀਆਂ, ਨਾ ਉਹ ਜ਼ਾਲਮ ਕਾਇਮ ਰਹੇ। ਇਹ ਗੱਲ ਧਿਆਨ ਚ ਰੱਖਿਓ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਕਹਿ ਦਿੱਤਾ ਸੀ, ਜਿਹੜੀਆਂ ਸਰਹਿੰਦ ਦੀਆਂ ਨੀਹਾਂ ਵਿੱਚ ਚਿਣਿਆ ਉਹ ਨੀਹਾਂ ਨੀਹਾਂ ਨਹੀਂ ਰਹਿਣ ਦੇਣੀਆਂ। ਇਹ ਸੱਚ ਸੀ, ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਦਿਆਂ ਸਰਹੰਦ ਦੀਆਂ ਨੀਹਾਂ ਉਖੜ ਗਈਆਂ, ਨੀਹਾਂ ਚਿੰਨਣ ਵਾਲਿਆਂ ਦੀ ਜ਼ਿੰਦਗੀ ਦੀਆਂ ਨੀਹਾਂ ਵੀ ਉਖੜ ਗਈਆਂ। ਪਰ ਸੱਚ ਦੇ ਪਹਿਰੇਦਾਰ ਅੱਜ ਵੀ ਸਰਹਿੰਦ ਦੀਆਂ ਨੀਹਾਂ ਵਿੱਚ ਬੈਠੇ ਹੋਕਾ ਪੈ ਦਿੰਦੇ ਨੇ। ਭਲੇ ਉਹਨਾਂ ਸਾਹਿਬਜ਼ਾਦਿਆਂ ਵੱਲ ਵੇਖਿਓ, ਕਿਉਂ ਆਪਣਾ ਜੀਵਨ ਅਸੀਂ ਉਹਨਾਂ ਮਗਰ ਕਿਉਂ ਨਹੀਂ ਤੋਰਦੇ। ਅਸੀਂ ਸਾਹਿਬ ਰਹਿਮਤ ਕਰਨ, ਐਸਾ ਸੱਚ ਦਾ ਜੀਵਨ ਬਣ ਜਾਏ, ਸੱਚ ਦੇ ਅਸੀਂ ਸਿਮਰਨ ਵਾਲੇ, ਸੱਚ ਦੇ ਅਸੂਲਾਂ ਵਾਲੇ, ਸੱਚ ਧਰਮ ਤੇ ਕਦਮ ਉਠਾਉਣ ਵਾਲੇ ਬਣ ਜਾਈਏ, ਤਾਂ ਕਿ ਦਾਤੇ ਦੀ ਰਹਿਮਤ ਨਾਲ ਇਹ ਗੁਰਮੁਖੀ ਜੀਵਨ ਸਾਨੂੰ ਸੱਚ ਮਾਰਗ ਦਾ ਪੰਧੀ ਬਣਾ ਸਕੇ ਜੀ। ਇਹਨਾਂ ਅੱਖਰਾਂ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਗੁਰੂ ਘਰ ਦੇ ਸਮੂਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ, ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਈਆਂ ਸੰਗਤਾਂ ਨੂੰ ਹੱਥ ਜੋੜ ਅਦਬ ਅਦਾਬ ਨਾਲ ਜੀ ਆਇਆਂ ਕਹਿੰਦੇ ਹਾਂ। ਬੜੇ ਟਿਕਾਓ ਸਹਿਤ ਸ਼ਰਵਣ ਕਰਨ ਦੇ ਲਈ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ। ਭਾਈ ਸਾਹਿਬ ਜੀ ਨੇ ਸ਼ਬਦ ਸੁਣਾਇਆ, ਤਿੰਨਾਂ ਦਾ ਵੀ ਧੰਨਵਾਦ। ਦਾਸਰੇ ਦੀਆਂ ਭੁੱਲਾਂ ਦੀ ਖਿਮਾ ਕਰਨਾ ਜੀ। ਆਓ ਸਾਹਿਬ ਦੀ ਬਖਸ਼ਿਸ਼ ਕੀਤੀਆਂ ਅਖੀਰਲੀਆਂ ਪੰਕਤੀਆਂ ਮੁੜ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਪ੍ਰੀਤਾ ਧਰਮ ਕਲਾ ਇੱਕ ਚੁੱਕੀ, ਤੀਨ ਚਰਨ ਇੱਕ ਦੁਬਿਧਾ ਸੂਕੀ, ਗੁਰਮੁਖ ਹੋਵੇ ਸੋ ਸਾਚ ਵਖਾਣੈ, ਮਨਮੁਖ ਪਚੈ ਅਵਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।